ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਓ ਗਲੇ ਹਮਾਰੇ ਜੇਵਰੀ ਗਲੇ ਹਮਾਰੇ ਜੇਵਰੀ ਜਿਉਂ ਬੁਲਾਵੇ ਤੂੰ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਸਾਧ ਸੰਗ ਨਾਨਕ ਜਸ ਗਾਇਓ ਪ੍ਰਭ ਕੀ ਅਤ ਪਿਆਰੀ ਅੰਤਰ ਗੁਰੇ ਅਰਧਣਾ ਜਿਹਵਾ ਜਪ ਗੁਰਨਾਵ ਨੇਤਰੀ ਸਤਿਗੁਰ ਪੇਖਣਾ ਸ਼ਰਵਣੀ ਸੁਣਨਾ ਗੁਰੂ ਨਾਉ ਸਤਿਗੁਰ ਸਿੱਧੀ ਰੱਖਿਆ ਦਰਗਹ ਪਾਈਐ ਠਾਉ ਮਾਲਕਾ ਸਾਨੂੰ ਖੈਰ ਬੰਦਗੀ ਦਾ ਭਾਵੀ ਮਾਲਕਾ ਸਾਨੂੰ ਖੈਰ ਬੰਦਗੀ
ਬਾਬੀ ਮਾਲਕਾ ਸਾਨੂੰ ਖੈਰ ਬੰਦਗੀ ਦਾ।
ਦਿਲੋਂ ਮੁਹੱਬਤ ਜਿਨ ਸੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਿਖਾਂਡੇ ਸੱਚਿਆ ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਵਿਸਰਿਆ ਜਿਨ ਨਾਮ ਤੇ ਤੋਏ ਪਾਰ ਪੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਤੇ ਧਨ ਜਣਿੰਦੀ ਮਾਉ ਆਏ
ਗੁਰੂ ਗੁਣ ਗਾਵਾਂ ਗੁਰੂ ਗੁਣ ਗਾਵਾਂ ਗੁਰੂ ਗੁਣ ਗਾਵਾਂ
ਸਤਿਗੁਰਾਂ ਲਈ ਸਾਜੀ ਔਰ ਨਿਵਾਜੀ ਹੋਈ। ਗੁਰੂ ਪਿਆਰੀ ਗੁਰਸਵਾਰੀ ਗੁਰੂ ਖਾਲਸਾ ਸਤਸੰਗ ਜੀ, ਆਓ ਸਭ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਜਿੰਨੇ ਵੀ ਬੈਠੇ ਹੋ ਪਿਆਰ ਦਾ ਸਬੂਤ ਦਿਓ, ਸਾਰੇ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਭ ਤੋਂ ਪਹਿਲੀ ਬੇਨਤੀ ਸੇਵਾਦਾਰਾਂ ਦੇ ਚਰਨਾਂ ਚ ਹੈ। ਜਿਹੜੇ ਸੇਵਾਦਾਰ ਨੇ ਉਹ ਧਿਆਨ ਦੇਣ, ਜਿਹੜੇ ਸੰਗਤ ਨੂੰ ਬਿਠਾਉਂਦੇ ਨੇ ਰਸਤੇ ਚੋਂ ਲਗਾਉਂਦੇ ਨੇ। ਸੇਵਾਦਾਰਾਂ ਦੇ ਚਰਨਾਂ ਚ ਬੇਨਤੀ ਹੈ ਕਿ ਬੋਲਣਾ ਨਹੀਂ, ਇਸ਼ਾਰੇ ਨਾਲ ਹੀ ਬਿਠਾਓ, ਇਸ਼ਾਰੇ ਨਾਲ ਹੀ ਚੁੱਪ ਕਰਾਓ। ਜੇ ਸੇਵਾਦਾਰ ਖੁਦ ਬੋਲਣ ਲੱਗ ਜਾਣ ਫਿਰ ਸੰਗਤ ਕਿਵੇਂ ਚੁੱਪ ਕਰੇਗੀ। ਬੇਨਤੀ ਹੈ ਸੇਵਾਦਾਰਾਂ ਨੂੰ ਕਿ ਆਵਾਜ਼ ਨਾ ਆਵੇ। ਔਰ ਭੈਣਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਜਿਨ੍ਹਾਂ ਕੋਲ ਛੋਟੇ ਬੱਚੇ ਨੇ ਉਹ ਬੱਚਿਆਂ ਸਮੇਤ ਪਿੱਛੇ ਬੈਠ ਜਾਣ। ਜਾ ਬੱਚੇ ਰੋਂਦੇ ਨੇ, ਉਹਨਾਂ ਦੀ ਆਵਾਜ਼ ਸਟੇਜ ਤੱਕ ਆਉਂਦੀ ਹੈ, ਭੈਣਾਂ ਪਹਿਲਾਂ ਹੀ ਬੱਚਿਆਂ ਨੂੰ ਨਾਲ ਲੈ ਕੇ ਪਿੱਛੇ ਬਹਿ ਜਾਓ ਪਾਏ, ਕਿਉਂਕਿ ਸਮਾਂ ਆਪਣੇ ਕੋਲ ਸੀਮਤ ਹੈ, ਲਾਹਾ ਜ਼ਿਆਦਾ ਲੈਣਾ। ਕਿਸੇ ਨੇ ਆਵਾਜ਼ ਨਹੀਂ ਕਰਨੀ, ਸੇਵਾਦਾਰਾਂ ਨੇ ਵੀ ਇਸ਼ਾਰੇ ਨਾਲ ਹੀ ਸੰਗਤ ਨੂੰ ਬਿਠਾਉਣਾ, ਇਸ਼ਾਰੇ ਨਾਲ ਚੁੱਪ ਕਰਾਉਣਾ। ਸੰਗਤ ਜੇ ਆ ਬਹੁਤ ਰਹੀ ਹੈ, ਜਿਹੜੇ ਆਉਣ ਵਾਲੇ ਪ੍ਰੇਮੀ ਨੇ ਉਹਨਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਚੁੱਪ ਕਰਕੇ ਮੱਥਾ ਟੇਕ ਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਬਹਿ ਜਾਣਾ। ਕੋਈ ਜ਼ਰੂਰੀ ਨਹੀਂ ਕਿ ਅੱਗੇ ਹੀ ਬੈਠਣਾ, ਆਵਾਜ਼ ਬਹੁਤ ਦੂਰ ਤੱਕ ਸੁਣਦੀ ਹੈ, ਜਿੱਥੇ ਜਗ੍ਹਾ ਮਿਲੇ ਆਪ ਜੀ ਨੇ ਬੈਠਣ ਦੀ ਕਿਰਪਾਲਤਾ ਕਰਨੀ ਹੈ। ਇਸ ਇਲਾਕੇ ਵਿੱਚ ਪਹਿਲੀ ਵਾਰੀ ਦੀਵਾਨ ਲੱਗ ਰਹੇ ਨੇ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਕਈ ਪ੍ਰੇਮੀ ਕਾਫੀ ਸਮੇਂ ਤੋਂ ਇੱਛੁਕ ਸਨ ਕਿ ਸਮਾਂ ਮਿਲੇ, ਕਈ ਚਾਹਵਾਨ ਸਨ, ਕਈਆਂ ਨੂੰ ਖੁਸ਼ੀ ਸੀ ਕਿ ਇਲਾਕੇ ਚ ਉਹ ਦੀਵਾਨ ਲੱਗਦੇ ਨੇ, ਕਿਤੇ ਸਾਡੇ ਇਲਾਕੇ ਚ ਵੀ ਲੱਗਣ। ਕਈਆਂ ਨੂੰ ਚਾਅ ਸੀ, ਕਈ ਕੰਬਦੇ ਵੀ ਹੋਣਗੇ, ਜਿਹੜੇ ਧਾਗੇ ਤਵੀਤਾਂ ਨਾਲ ਜੋੜਨ ਨਾਲ ਨੇ ਵੀ ਪੰਗਾ ਹੀ ਪੈ ਜੂਗਾ ਖੁਸਤ। ਉਹ ਡਰਦੇ ਵੀ ਹੋਣਗੇ, ਕਈ ਭੋਰਿਆਂ ਚ ਬੈਠੇ ਅਰਦਾਸਾਂ ਕਰਦੇ ਹੋਣਗੇ, ਸੱਚੇ ਪਾਤਸ਼ਾਹ ਲਾਈਟ ਭੱਜ ਜੇ, ਜਾਂ ਕਹਿੰਦੇ ਹੋਣਗੇ ਮੌਸਮ ਖਰਾਬ ਹੋ ਜੇ। ਕਿਉਂ? ਜਿਹੜੇ ਗੁਰਮਤ ਤੋਂ ਆਕੀ ਨੇ ਉਹੀ ਇਹ ਗੱਲ ਕਹਿੰਦੇ ਨੇ, ਔਰ ਜਿਹੜੇ ਗੁਰਮਤ ਦੇ ਧਾਰਨੀ ਨੇ, ਜਿਹੜੇ ਸ਼ਬਦ ਦੇ ਪੁਜਾਰੀ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਵਾਲੇ ਨੇ, ਉਹਨਾਂ ਨੂੰ ਤੇ ਖੁਸ਼ੀ ਹੁੰਦੀ ਹੈ। ਸਾਡੇ ਇਲਾਕੇ ਚ ਅੰਮ੍ਰਿਤ ਸੰਚਾਰ ਹੋ ਰਿਹਾ, ਉਹ 200-400 ਦਾ ਜੀਵਨ ਬਣੇਗਾ, ਉਹ ਪਤਾ ਨਹੀਂ ਅੱਗੇ ਕਿੰਨਿਆਂ ਕੁ ਦਾ ਬਣਾਉਣਗੇ। ਬੀਜ ਬੀਜਿਆ ਜਾਏਗਾ, ਉਹਨਾਂ ਨੂੰ ਤੇ ਖੁਸ਼ੀ ਹੋਏਗੀ, ਚਾਹ ਹੋਏਗਾ। ਜਿਹੜੇ ਮਨਮਤ ਦੇ ਧਾਰਨੀ ਨੇ, ਜਿਨ੍ਹਾਂ ਦੇ ਅੰਦਰ ਮਨਮਤ ਘਰ ਕਰ ਚੁੱਕੀ ਹੈ, ਉਹਨਾਂ ਨੂੰ ਫਿਰ ਚੰਗਾ ਨਹੀਂ ਲੱਗਦਾ। ਮੈਲੇ ਦੀਆਂ ਮੱਖੀਆਂ ਸੁਗੰਧ ਨਾ ਭਾਵੇ, ਮਨਮੁਖ ਦੁਖੀ ਨਿੰਦਕਾਂ ਸਤਸੰਗ ਨਾ ਪਾਵੇ। ਬੜਾ ਪ੍ਰੇਮ ਹੈ ਆਪ ਜੀ ਦਾ ਇਸ ਇਲਾਕੇ ਵਿੱਚ। ਅੱਜ ਪਹਿਲਾ ਹੀ ਦੀਵਾਨ ਹੈ ਤੇ ਵੇਖੋ ਕਿੰਨਾ ਇਕੱਠ ਹੈ, ਹਜ਼ਾਰਾਂ ਦੀ ਤਾਦਾਦ ਵਿੱਚ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਸੰਗਤਾਂ ਪਹੁੰਚੀਆਂ ਨੇ। ਕੱਲ ਨੂੰ ਸੰਗਤ ਦੁੱਗਣੀ ਹੋ ਜਾਣੀ ਹੈ, ਪਰਸੋਂ ਨੂੰ ਉਦੋਂ ਵੀ ਵੱਧ ਜਾਣੀ ਸੰਗਤ। ਸੋ ਸਤਿਗੁਰ ਕਿਰਪਾ ਕਰਨ, ਰਹਿਮਤ ਕਰਨ, ਅਸੀਂ ਤਿੰਨੇ ਦਿਨ ਪੂਰਾ ਪੂਰਾ ਆਨੰਦ ਮਾਣੀਏ, ਜਿਹੜਾ ਜੀਵਨ ਦਾ ਅਸਲੀ ਆਨੰਦ ਹੈ। ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਸਾਡੇ ਮਨ ਨੂੰ ਖੁਰਾਕ ਮਿਲੇ, ਸਾਡੀ ਰੂਹ ਨੂੰ ਖੁਰਾਕ ਮਿਲੇ, ਜੀਵਨ ਬਣੇ। ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਆ ਵਰਸ ਹੋ
ਕਿਰਪਾ ਤਾਰ
ਕਿਰਪਾ ਤਾਰ। ਬਬੀਹਾ ਲੋਚਦਾ ਹੈ, ਕਿਹੜੀ ਚੀਜ਼ ਨੂੰ ਲੋਚਦਾ ਹੈ? ਸਵੰਤੀ ਬੂੰਦ ਨੂੰ। ਸਵੰਤੀ ਇੱਕ ਨਛੱਤਰ ਹੈ, ਸਵੰਤੀ ਬੂੰਦ ਵੀ ਕਈਆਂ ਨੇ ਮੰਨਿਆ। ਆਕਾਸ਼ ਵਿੱਚੋਂ ਟਪਕਦੀ ਹੈ, ਬਬੀਹਾ ਜਿੰਨਾ ਮਰਜ਼ੀ ਪਾਣੀ ਪੀ ਲੇ ਉਹਦੀ ਪਿਆਸ ਨਹੀਂ ਬੁੱਝਦੀ। ਸਵੰਤੀ ਬੂੰਦ ਪਈ ਨਹੀਂ 6 ਮਹੀਨੇ, ਉਹਨੂੰ ਫਿਰ ਪਿਆਸ ਨਹੀਂ ਲੱਗਦੀ। ਅਖੰਡ ਸਤਨਾਮ
ਸ੍ਰੀ ਵਾਹਿਗੁਰੂ।
ਅਸੀਂ ਬਬੀਹੇ ਮੰਨਣਾ, ਬਾਣੀ ਦਾ ਇੱਕ ਇੱਕ ਅੱਖਰ ਸਵੰਤੀ ਬੂੰਦ ਹੈ। ਅਖੰਡ ਸਤਨਾਮ
ਸ੍ਰੀ ਵਾਹਿਗੁਰੂ।
ਬਾਣੀ ਦਾ ਇੱਕ ਇੱਕ ਅੱਖਰ ਸਵੰਤੀ ਬੂੰਦ ਹੈ। ਬਬੀਹਾ ਬਣ, ਇੰਨਾ ਆਨੰਦ ਲੈ, ਇੰਨਾ ਆਨੰਦ ਲੈ ਕਿ ਦੁਨਿਆਵੀ ਭੁੱਖ ਖਤਮ ਹੋ ਜਾਵੇ, ਇੰਨਾ ਰਸ ਆਵੇ। ਜਿਹੜੀ ਜਨਮਾਂ ਜਨਮਾਂਤਰਾਂ ਦੀ ਇਸ ਮਨ ਨੂੰ ਮੈਲ ਲੱਗੀ ਹੈ ਵਿਸ਼ੇ ਵਿਕਾਰਾਂ ਦੀ, ਧੁੱਪ ਜਾਵੇ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸਿਆ, ਸ਼ਾਹ ਕਾਲਾ ਹੋ ਗਿਆ, ਬਹੁਤ ਹੀ ਕਾਲਾ। ਇਹ ਮਨ ਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ, ਸਾਫ਼ ਵੀ ਨਹੀਂ ਹੋਣੀ, ਖਨਲੀ ਧੋਤੀ ਉਜਲੀ ਨਾ ਹੋਵੇ। ਜੇ 100 ਧੋਵਣ ਪਾਹੋ, ਖਨਲੀ ਕਹਿੰਦੇ ਨੇ ਉਸ ਲੀਰ ਨੂੰ, ਖਨਲੀ ਕਹਿੰਦੇ ਨੇ ਉਸ ਕੱਪੜੇ ਨੂੰ ਜਿਹਦੇ ਨਾਲ ਕੋਲੂ ਦੀ ਸਫਾਈ ਕੀਤੀ ਜਾਂਦੀ ਹੈ। ਕੋਲੂ ਨੂੰ ਸਾਫ਼ ਜਿਹਦੇ ਨਾਲ ਕੀਤਾ ਜਾਂਦਾ ਹੈ, ਉਹ ਸਾਫ਼ ਕਰਨ ਵਾਲੇ ਕੱਪੜੇ ਨੂੰ ਖਨਲੀ ਕਹਿੰਦੇ ਨੇ। ਉਹਦੇ ਵਿੱਚ ਇੰਨੀ ਮੈਲ ਭਰ ਜਾਂਦੀ ਹੈ ਕੋਲੂ ਨੂੰ ਸਾਫ਼ ਕਰਨ ਕਰਕੇ, ਜਿੰਨੀਆਂ ਮਰਜ਼ੀ ਸਾਬਣਾਂ ਲਾ ਲਓ ਉਹ ਲੀਰ ਸਾਫ਼ ਨਹੀਂ ਹੁੰਦੀ। ਹਰ ਕੱਪੜਾ ਧੁੱਪ ਜਾਂਦਾ, ਹਰ ਕੱਪੜੇ ਚੋਂ ਮੈਲ ਨਿਕਲ ਜਾਂਦੀ ਹੈ, ਪਰ ਜਿਹਦੇ ਨਾਲ ਕੋਲੂ ਨੂੰ ਸਾਫ਼ ਕੀਤਾ ਜਾਂਦਾ ਹੈ ਉਹ ਇੰਨਾ ਕੱਪੜਾ ਖਰਾਬ ਹੋ ਜਾਂਦਾ ਹੈ, ਉਹਦੀ ਮੈਲ ਨਹੀਂ ਨਿਕਲਦੀ। ਅਰਦਾਸ ਕਰੋ ਮਹਾਰਾਜ, ਮੇਰੇ ਮਨ ਨੂੰ ਵੀ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੈ, ਇਹ ਖੰਡਲੀ ਵਾਂਗੂ ਸਾਫ਼ ਹੀ ਨਹੀਂ ਹੁੰਦਾ। ਖੁਸ਼ਹਸਨਾ
ਸ੍ਰੀ ਵਾਹਿਗੁਰੂ।
ਸਾਫ਼ ਨਹੀਂ ਹੋ ਰਹੇ, ਤੇ ਸਾਫ਼ ਹੋਏਗਾ ਕਿਵੇਂ? ਰੋਜ਼ ਨਹੀਂ ਪੜ੍ਹਦੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ। ਕਹਿੰਦੇ ਕੱਪੜਾ ਮੈਲਾ ਹੋ ਜਾਵੇ ਲੈ ਕੇ ਸਾਬਣ ਧੋ ਲਈਦਾ, ਪਰ ਭਰੀਏ ਮਤ ਪਾਪਾਂ ਕੇ ਸੰਗ। ਇਹ ਜਿਹੜੀ ਮਤ ਹੈ ਪਾਪਾਂ ਨਾਲ ਭਰ ਗਈ ਹੈ, ਇਹ ਸਾਬਣ ਨਾਲ ਸਾਫ਼ ਨਹੀਂ ਹੋਣੀ, ਇਹ ਪਾਣੀ ਨਾਲ ਸਾਫ਼ ਨਹੀਂ ਹੋਣੀ, ਇਹ ਸਰਫ ਨਾਲ ਸਾਫ਼ ਨਹੀਂ ਹੋਣੀ। ਇਹ ਸਾਫ਼ ਕਿੱਦਾਂ ਹੋਏਗੀ? ਉਹ ਧੋਪੈ ਨਾਵੈ ਕਹਿ ਰੰਗ, ਨਾਮ ਰੂਪੀ ਪਾਣੀ ਸੇਵਾ ਰੂਪੀ ਸਾਬਣ ਨਾ ਕੋ ਸਤਨਾ।
ਸ੍ਰੀ ਵਾਹਿਗੁਰੂ।
ਕੱਲੇ ਸਾਬਣ ਨਾਲ ਵੀ ਕੱਪੜੇ ਨੀ ਧੁੱਪ ਸਕਦੇ ਤੇ ਕੱਲੇ ਪਾਣੀ ਨਾਲ ਵੀ ਨੀ ਧੁੱਪਦੇ। ਆਪਾਂ ਕਹਿੰਦੇ ਹਾਂ ਕੱਪੜੇ ਧੋਣ ਚੱਲਿਆ ਸਾਬਣ ਨਾਲ, ਸਾਬਣ ਨਾਲ ਕੱਪੜੇ ਕਿੱਦਾਂ ਧੁੱਪ ਜਾਣਗੇ? ਪਾਣੀ ਵੀ ਚਾਹੀਦਾ। ਸਾਬਣ ਮੈਲ ਕੱਟਦਾ ਤੇ ਪਾਣੀ ਮੈਲ ਕੱਢਦਾ, ਇਹ ਦੋਵਾਂ ਚੀਜ਼ਾਂ ਦਾ ਮੇਲ ਹੈ, ਫਿਰ ਮੈਲ ਨਿਕਲਦੀ। ਕੱਪੜੇ ਚੋਂ ਮੈਲ ਤਾਂ ਨਿਕਲਦੀ ਹੈ, ਕੱਲਾ ਪਾਣੀ ਪਾ ਲਓ ਪਾਣੀ ਨਾਲ ਵੀ ਨਹੀਂ ਨਿਕਲਦੀ, ਕੱਲਾ ਸਾਬਣ ਨਾਲ ਉਹਦੇ ਨਾਲ ਵੀ ਨਹੀਂ ਨਿਕਲਦੀ। ਸਾਬਣ ਮੈਲ ਕੱਟੇਗਾ ਤੇ ਪਾਣੀ ਮੈਲ ਕੱਢੇਗਾ। ਇਸੇ ਤਰ੍ਹਾਂ ਸੇਵਾ ਦਾ ਸਾਬਣ ਹੈ ਤੇ ਸਿਮਰਨ ਦਾ ਪਾਣੀ ਹੈ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਦੋਵੇਂ ਚੀਜ਼ਾਂ ਦੀ ਲੋੜ ਹੈ। ਇਸੇ ਕਰਕੇ ਗੁਰੂ ਘਰ ਵਿੱਚ ਸੇਵਾ ਤੇ ਸਿਮਰਨ ਪ੍ਰਧਾਨ ਨੇ। ਇੱਕ ਚੀਜ਼ ਨਾਲ ਗੱਲ ਨਹੀਂ ਬਣਨੀ। ਨਹਿਰ ਨੂੰ ਚੱਲਣ ਵਾਸਤੇ ਦੋ ਬੰਨਿਆਂ ਦੀ ਲੋੜ ਹੈ, ਪੰਛੀ ਨੂੰ ਉੱਡਣ ਵਾਸਤੇ ਦੋ ਖੰਭਾਂ ਦੀ ਲੋੜ ਹੈ, ਤੇ ਤੈਨੂੰ ਵੀ ਸੰਸਾਰ ਤੋਂ ਨਿਰੰਕਾਰ ਤੱਕ ਜਾਣ ਵਾਸਤੇ ਦੋ ਖੰਭਾਂ ਦੀ ਲੋੜ ਹੈ। ਉਹ ਇੱਕ ਸੇਵਾ ਦਾ ਹੈ ਤੇ ਦੂਜਾ ਸਿਮਰਨ ਦਾ। ਇੱਕ ਸੇਵਾ, ਦੂਜਾ ਸਿਮਰਨ। ਨਹਿਰ ਨੂੰ ਚੱਲਣ ਵਾਸਤੇ ਦੋ ਬੰਨਿਆਂ ਦੀ ਲੋੜ ਹੈ, ਇੱਕ ਪਾਸੇ ਜ਼ਿੰਦਗੀ ਦੇ ਸੇਵਾ ਹੋਵੇ, ਦੂਜੇ ਪਾਸੇ ਸਿਮਰਨ ਹੋਵੇ। ਉਹਦੇ ਵਿੱਚ ਜ਼ਿੰਦਗੀ ਰੂਪ ਪਾਣੀ ਚੱਲਦਾ ਜਾਏਗਾ, ਚੱਲਦਾ ਜਾਏਗਾ, ਉਮਰ ਬਤੀਤ ਹੋ ਜਾਏਗੀ, ਇੱਕ ਨਾ ਇੱਕ ਦਿਨ ਮੰਜ਼ਿਲ ਤੱਕ ਪਹੁੰਚਾਂਗੇ, ਆਪਣੇ ਅਸਲੀ ਟਿਕਾਣੇ ਤੇ ਪਹੁੰਚਾਂਗੇ। ਇਸੇ ਕਰਕੇ ਜਿੰਨੇ ਵੀ ਸਾਧੂ ਮਹਾਤਮਾ ਨੇ ਸੇਵਾ ਤੇ ਸਿਮਰਨ ਤੇ ਜ਼ੋਰ ਦਿੰਦੇ ਨੇ। ਉਹ ਬੰਦੇ ਨੂੰ ਤਾਰਦੇ ਸੇਵਾ ਤੇ ਸਿਮਰਨ ਦੋਵੇਂ, ਬੰਦੇ ਨੂੰ ਤਾਰਦੇ ਨੇ ਸੇਵਾ ਤੇ ਸਿਮਰਨ ਦੋਵੇਂ,
ਬੰਦੇ ਨੂੰ ਤਾਰਦੇ ਸੇਵਾ ਤੇ ਸਿਮਰਨ ਦੋਵੇਂ, ਬੰਦੇ ਨੂੰ ਤਾਰਦੇ
ਨਾਲ ਹੀ ਨਹੀਂ ਬੋਲਦੇ ਤੇ ਮਨੋਂ ਕਦੋਂ ਮੰਗਾਂਗੇ। ਮੈਂ ਵੇਖਿਆ ਕਈ ਧਾਰਨਾ ਚ ਨਹੀਂ ਬੋਲਦੇ, ਓਪਰਾ ਓਪਰਾ ਲੱਗਦਾ ਬੋਲਣਾ, ਗੀਤ ਬੜੇ ਸੋਹਣੇ ਲੱਗਦੇ ਨੇ, ਵੇਖੋ ਕਿਵੇਂ ਪੜ੍ਹਦੇ ਨੇ। ਟਰੈਕਟਰ ਚੱਲਦਾ ਉਹਦੇ ਉੱਤੇ ਵੀ ਚਮਕੀਲਾ ਹੀ ਬੋਲਦਾ। ਉੱਥੇ ਵੀ ਨਹੀਂ ਛੱਡਦੇ, ਨਾਲੇ ਕਿੰਨਾ ਗੰਦ ਪਾਤਾ ਸਾਡੇ ਸੰਸਾਰ ਵਿੱਚ, ਉੱਥੇ ਵੀ ਨਹੀਂ ਛੱਡਦੇ। ਇਹ ਪਰਸੋਂ ਚੌਥੇ ਇੱਕ ਬੋਲ ਰਿਹਾ ਸੀ, ਮੈਂ ਕਿਹਾ ਆਹ ਕੀ ਪੜ੍ਹਦਾ ਹੈ? ਕਹਿੰਦਾ ਜੀ ਉਹ ਪੜ੍ਹਦਾ ਹੁੰਦਾ ਸੀ, ਬਰਬਾਦ ਹੋ ਗਿਆ ਸਾਡਾ ਜੀਵਨ। ਪਰ ਗੁਰੂ ਪਿਆਰਿਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਸਤਿਗੁਰਾਂ ਨੇ ਰਹਿਮਤ ਕੀਤੀ ਹੈ, ਜੇ ਤੈਨੂੰ ਰਸਨਾ ਦਿੱਤੀ ਹੈ ਤੇ ਗੁਰੂ ਦੇ ਗੀਤ ਗਾ। ਆ ਜ਼ਿਮੀਦਾਰ ਖੇਤਾਂ ਦੇ ਵਿੱਚ ਰੂੜੀਆਂ ਪਾਉਂਦੇ ਨੇ ਨਾ, ਧੁੱਪ ਵੀ ਪੈਂਦੀ ਹੈ, ਸਰੀਰ ਉੱਤੇ ਜਿਹੜੀ ਰੇਹ ਬਣ ਬਣ ਕੇ ਪੈਂਦੀ ਹੈ ਨਾ, ਅੱਗ ਲਾਉਂਦੀ ਹੈ ਸਰੀਰ ਨੂੰ, ਪਰ ਉੱਥੇ ਵੀ ਗਾਉਣ ਵਾਲੇ ਦਾ ਸੁਣਿਆ ਹੋਇਆ ਗੀਤ ਚੱਲਦਾ ਨਾਲ। ਇੱਥੇ ਆਪਾਂ ਮਹਾਰਾਜ ਦੇ ਚਰਨਾਂ 'ਚ ਬੈਠੇ ਹਾਂ। ਇੱਕ ਗਾਉਣਾ ਉਹ ਹੈ ਜਿਹਨੇ ਤੈਨੂੰ ਮਾਰ ਦੇਣਾ, ਨਰਕਾਂ 'ਚ ਲੈ ਜਾਣਾ। ਇੱਕ ਗਾਉਣਾ ਉਹ ਹੈ ਜਿਹਨੇ ਤੈਨੂੰ ਮਾਰ ਦੇਣਾ, ਤੇ ਇੱਕ ਗਾਉਣਾ ਉਹ ਹੈ ਜਿਹਨੇ ਤੈਨੂੰ
ਤਾਰ ਦੇਣਾ ਹੈ,
ਤਾਰ ਦੇਣਾ। ਹੋਰ ਵੀ ਤੇ ਗੀਤ ਗਾਉਂਦੇ ਹੋ, ਗੁਰੂ ਦੇ ਗੀਤ ਗਾਓ। ਮਹਾਰਾਜ ਕਹਿੰਦੇ ਗੁਰਬਾਣੀ ਗਾਵੇ ਉਹ ਸਫਲ ਸਦਾ
ਸੁਖਦਾਈ,
ਸੁਖਦਾਈ। ਗੁਰੂ ਦੇ ਗੀਤ ਗਾ, ਲੋਕ ਪਰਲੋਕ ਸੁਹੇਲਾ ਹੋ ਜਾਏਗਾ। ਸਾਧ ਸੰਗਤ, ਇਸ ਕਰਕੇ ਜੀਭਾ ਪਵਿੱਤਰ ਕਰਿਆ ਕਰੋ ਸਾਡੇ, ਰਸਨਾ ਪਵਿੱਤਰ ਕਰਿਆ ਕਰੋ। ਕਈ ਪ੍ਰੇਮੀ ਨਵੇਂ ਆਉਂਦੇ ਨੇ ਤਾਂ ਬੇਨਤੀ ਕੀਤੀ ਹੈ, ਤੁਸੀਂ ਸਾਰੇ ਬੋਲੋ, ਆਪਣੇ ਆਪਣੇ ਵਾਸਤੇ ਮਾਰ ਦੇ ਚਰਨਾਂ ਵਿੱਚ ਬੇਨਤੀ ਕਰੋ, ਆਪਣੇ ਵਾਸਤੇ ਮੰਗ ਮੰਗੀਏ, ਸਤਿਗੁਰਾਂ ਦੀ ਬਖਸ਼ਿਸ਼ ਹੋਵੇ ਸਾਡੇ ਤੇ, ਸਤਿਗੁਰਾਂ ਦੀ ਰਹਿਮਤ ਹੋਵੇ, ਸਾਡਾ ਇੱਥੇ ਆਉਣਾ ਸਫਲ ਹੋਏਗਾ ਤਾਂ ਹੀ ਜੇ ਗੁਰੂ ਦੇ ਗੀਤ ਗਾਵਾਂਗੇ। ਆਓ ਸਾਰੇ ਗਾਓ ਰਲ ਕੇ, ਸਾਰੇ ਮੰਗੋ।
ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ, ਸੇਵਾ ਤੇ ਸਿਮਰਨ ਮੈਨੂੰ 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 ਸੇਵਾ ਤੇ
ਸਿਮਰਨ
ਸੇਵਾ ਤੇ ਸਿਮਰਨ ਮੈਨੂੰ
ਸੇਵਾ ਤੇ
ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਂ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ। ਪਾਪੀ ਤਰ ਜਾਂਦੇ ਨੇ ਸੇਵਾ ਤੇ ਸਿਮਰਨ ਕਰਕੇ, ਪਾਪੀ ਤਰ ਜਾਂਦੇ ਸਕਦੇ ਸੇਵਾ ਤੇ ਸਿਮਰਨ ਕਰਕੇ, ਪਾਪੀ ਤਰ ਜਾਂਦੇ ਨੇ ਸੇਵਾ ਤੇ ਸਿਮਰਨ ਕਰਕੇ, ਪਾਪੀ ਤਰ ਜਾਂਦੇ ਨੇ ਸੇਵਾ ਤੇ ਸਿਮਰਨ ਕਰਕੇ, ਪਾਪੀ ਤਰ ਜਾਂਦੇ।
ਇਹ ਦੋ ਐਸੇ ਖੰਭ ਨੇ ਜਿਹੜੇ ਗੁਰਸਿੱਖ ਨੂੰ ਸੱਚਖੰਡ ਤੱਕ ਪਹੁੰਚਾਉਂਦੇ। ਸੇਵਾ ਵੀ ਜ਼ਰੂਰੀ ਹੈ ਤੇ ਸਿਮਰਨ ਵੀ
ਜ਼ਰੂਰੀ ਹੈ,
ਜ਼ਰੂਰੀ। ਕੋਈ ਬੰਦਾ ਜਾਏ ਸਤਿਗੁਰਾਂ ਨੂੰ ਬੇਨਤੀ ਕਰੇ, ਮਹਾਰਾਜ ਮੈਨੂੰ ਸਿਮਰਨ ਦੀ ਦਾਤ ਦੇ ਦਿਓ, ਜੇ ਕੱਲਾ ਸਿਮਰਨ ਮਿਲ ਗਿਆ ਨਾ, ਸੇਵਾ ਤੋਂ ਬਿਨਾਂ ਮਿਲ ਜਾਏ ਸਿਮਰਨ, ਫਿਰ ਮਨ ਵਿੱਚ ਹੰਕਾਰ ਹੋ ਜਾਂਦਾ। ਜੇ ਸੇਵਾ ਕਰਕੇ ਸਿਮਰਨ ਦੀ ਦਾਤ ਮਿਲੇ, ਫਿਰ ਪਤਾ ਲੱਗਦੀ ਹੈ ਇਹ ਬੜੀ ਮਹਿੰਗੀ ਮਿਲੀ ਹੈ, ਬਖਸ਼ਿਸ਼ ਫਿਰ ਹੋਈ ਹੈ। ਸੇਵਾ ਕਰਕੇ ਸਿਮਰਨ ਦੀ ਬਖਸ਼ਿਸ਼ ਹੋਵੇ। ਸਾਧ ਸੰਗਤ, ਮਨ ਰੂਪੀ ਬਰਤਨ ਸ਼ੁੱਧ ਹੋਣਾ ਜ਼ਰੂਰੀ ਹੈ। ਕਹਿੰਦੇ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ 'ਚ ਟਿਕਦਾ, ਜੇ ਕਿਸੇ ਹੋਰ ਭਾਂਡੇ 'ਚ ਪਾ ਦਿਓ ਭਾਂਡਾ ਹੀ ਪਾਟ ਜਾਂਦਾ। ਸ਼ੇਰਨੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਟਿਕਦਾ ਹੈ, ਹੋਰ ਕਿਸੇ ਬਰਤਨ 'ਚ ਪਾ ਦਿਓ ਭਾਂਡਾ ਪਾੜ ਜਾਂਦਾ ਹੈ। ਵਾਹਿਗੁਰੂ ਦਾ ਨਾਮ ਵੀ ਸ਼ੁੱਧ ਹਿਰਦੇ 'ਚ ਟਿਕਦਾ। ਸ਼ੁੱਧ ਜਿਹੜਾ ਹਿਰਦਾ, ਜਿਹੜਾ ਸੇਵਾ ਨਾਲ ਸਾਫ਼ ਹੋਇਆ ਹੋਇਆ ਹਿਰਦਾ, ਜੇ ਕਿਸੇ ਹੋਰ ਹਿਰਦੇ 'ਚ ਟਿਕ ਜਾਂਦਾ ਉਹ ਵੀ ਲੋਕਾਂ ਨੂੰ ਦੱਸਦਾ ਫਿਰਦਾ, ਮੈਂ ਤੇ 2 ਘੰਟੇ ਨਾਮ ਜਪਦਾ, ਮੈਂ ਤੇ 4 ਘੰਟੇ ਨਾਮ ਜਪਦਾ, ਕਿਉਂਕਿ ਮਨ ਰੂਪੀ ਬਰਤਨ ਪਾਟ ਗਿਆ, ਸੰਭਾਲ ਨਹੀਂ ਸਕਿਆ। ਸ਼ੇਰਨੀ ਦਾ ਦੁੱਧ ਕਿਸੇ ਹੋਰ ਭਾਂਡੇ 'ਚ ਪੈ ਗਿਆ, ਭਾਂਡਾ ਪਾੜ ਜਾਣਾ। ਮਨ ਸ਼ੁੱਧ ਨਹੀਂ ਸੀ, ਸਿਮਰਨ ਕਰਨ ਲੱਗ ਪਿਆ। ਮਨ ਸ਼ੁੱਧ ਨਹੀਂ ਸੀ, ਫਿਰ ਮਨ ਰੂਪੀ ਬਰਤਨ ਝੱਲ ਨਹੀਂ ਸਕਿਆ, ਕਹਿਣਾ ਸ਼ੁਰੂ ਕਰ ਦਿੱਤਾ, ਦੱਸਣਾ ਸ਼ੁਰੂ ਕਰ ਦਿੱਤਾ। ਪਰ ਇੱਥੇ ਤਿਕ ਵੀਰ ਚਰਨ ਕਮਲ ਕੀ ਮੌਜ ਕੋ ਕੋਹ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਕਹਿਣ ਵਾਲੀ ਗੱਲ ਨਹੀਂ ਇਹ, ਤੇ ਜਿਹੜੇ ਆਨੰਦ ਮਾਣਦੇ ਨੇ ਉਹੀ ਜਾਣਦੇ ਨੇ। ਬੇਨਤੀ ਹੈ ਜਿਹੜੇ ਮੱਥਾ ਟੇਕ ਰਹੇ ਨੇ, 5 ਮਿੰਟ ਵਿੱਚ ਜਿੰਨੀ ਸੰਗਤ ਮੱਥਾ ਟੇਕ ਲੇ ਟੇਕ ਲੇ, ਉਸ ਤੋਂ ਬਾਅਦ ਜਿਹੜਾ ਵੀ ਆਵੇਗਾ ਸੇਵਾਦਾਰਾਂ ਦੇ ਚਰਨਾਂ 'ਚ ਬੇਨਤੀ ਹੈ, ਭਾਈ ਪਿੱਛੇ ਖੜ ਜਾਓ, ਜਿੱਥੋਂ ਲਾਈਟਾਂ ਸ਼ੁਰੂ ਹੁੰਦੀਆਂ ਨੇ, ਪੰਡਾਲ ਬਣਿਆ, ਜਿੱਥੋਂ ਰਸਤਾ ਸ਼ੁਰੂ ਹੁੰਦਾ, ਜਿਹੜੇ 5-7 ਮਿੰਟ ਦੇ ਵਿੱਚ ਮੱਥਾ ਟੇਕਦੇ ਨੇ ਟੇਕ ਲੈਣ ਦਿਓ। ਉਸ ਤੋਂ ਬਾਅਦ ਜਿਹੜਾ ਆਵੇ ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ ਬਿਠਾਈ ਜਾਇਓ, ਭਾਈਆਂ ਨੂੰ ਭਾਈਆਂ ਵਾਲੇ ਪਾਸੇ, ਅੱਗੇ ਤੱਕ ਮੱਥਾ ਟੇਕਣ ਵਾਸਤੇ ਨਾ ਆਉਣ, ਉੱਥੋਂ ਹੀ ਮੱਥਾ ਟੇਕਦੇ ਨੇ ਦੂਰੋਂ ਹੀ, ਕਿਉਂਕਿ ਮੱਥਾ ਟੇਕਣ ਵਾਲੇ ਤੇ ਮੱਥਾ ਟੇਕਦੇ ਰਹਿਣਗੇ 2 ਘੰਟੇ। ਤੇ ਮੈਂ ਵੇਖ ਰਿਹਾ ਸੰਗਤ ਬਹੁਤਾ ਆਲੇ ਦੁਆਲੇ ਵੇਖਦੀ ਹੈ ਵੀ ਕਿਹੜਾ ਆਇਆ ਹੈ, ਵਾਰ ਵਾਰ ਧਿਆਨ ਟੁੱਟਦਾ ਸਾਰਿਆਂ ਦਾ। ਆਨੰਦ ਉਦੋਂ ਆਉਂਦਾ ਜਦੋਂ ਬਿਲਕੁਲ ਮਨ ਜੁੜ ਜਾਵੇ, ਸੁਰਤੀ ਕਿਸੇ ਪਾਸੇ ਨਾ ਜਾਵੇ, ਮਨ ਇੱਕ ਥਾਂ ਤੇ ਟਿਕੇ ਤਾਂ ਆਨੰਦ ਆਉਂਦਾ। ਜੇ ਆਪਾਂ ਹੀ ਵੇਖਦੇ ਰਹੇ ਵੀ ਕੌਣ ਆ ਗਿਆ, ਕੌਣ ਚਲਿਆ ਗਿਆ, ਕਿੱਡੀ ਕੁ ਲੈਣ ਲੱਗੀ ਹੈ, ਫਿਰ ਗੱਲ ਨਹੀਂ ਬਣਦੀ, ਕਿਉਂਕਿ ਸੰਗਤ ਲੇਟ ਆ ਰਹੀ ਹੈ ਕਾਫੀ। ਬਹੁਤਿਆਂ ਨੂੰ ਤਾਂ ਅਜੇ ਸੀ ਕਿ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ, ਇਹ ਵੀ ਬਹੁਤ ਪਿੰਡਾਂ ਦੇ ਵਿੱਚ, ਕਿਉਂਕਿ ਕਈਆਂ ਨੂੰ ਪਤਾ ਵੀ ਐਕਸੀਡੈਂਟ ਹੋਇਆ ਹੈ, ਤੇ ਬਹੁਤਿਆਂ ਨੂੰ ਇਹ ਹੈ ਵੀ ਪਤਾ ਨਹੀਂ ਦੀਵਾਨ ਲੱਗਦੇ ਆ ਕਿ ਨਹੀਂ ਲੱਗਦੇ, ਐਵੇਂ ਹੀ ਨਾ ਹਥਿਆਰ ਲੱਗ ਗਏ ਹੁਣ ਜਾਂ ਜਥਾ ਆਏਗਾ, ਕਈਆਂ ਦੇ ਮਨ 'ਚ ਇਹ ਭੁਲੇਖ ਹੈ। ਸੋ ਸਾਧ ਸੰਗਤ, ਸੰਗਤ ਲੇਟ ਆ ਰਹੀ ਹੈ ਕਾਫੀ, 5-4 ਮਿੰਟ ਮੱਥਾ ਟਿਕਾ ਕੇ ਫਿਰ ਸੇਵਾਦਾਰ ਗੇਟ ਅੱਗੇ ਖੜ ਜਾਣ, ਜਿਹੜਾ ਆਵੇ ਉਹਨਾਂ ਨੂੰ ਬਿਠਾਈ ਜਾਣ, ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ, ਹੁਕਮਨਾਮੇ ਵੇਲੇ ਫਿਰ ਹੁਕਮਨਾਮੇ ਵੇਲੇ ਮੱਥਾ ਟੇਕ ਲੈਣਗੇ ਜਿਹਨੇ ਟੇਕਣਾ ਹੋਏਗਾ। ਹੁਣ ਸਾਰੇ ਬੈਠੇ ਤੇ ਪਿਆਰ ਨਾਲ ਬਹਿ ਕੇ ਸੁਣੋ, ਰਾਤ ਸਾਨੇਵਾਲ ਦੀਵਾਨਾਂ ਦੀ ਸਮਾਪਤੀ ਹੋਈ ਹੈ, ਸਾਨੇਵਾਲ ਸ਼ਹਿਰ 'ਚ ਲੁਧਿਆਣੇ ਦੇ ਕੋਲ। ਸਾਧ ਸੰਗਤ ਜੀ, ਜਿੰਨੀ ਸੰਗਤ ਇੱਥੇ ਹੈ ਇਦੂ ਤਿੱਗਣੀ ਸੰਗਤ ਹੋਏਗੀ, ਦੁੱਗਣੀ ਤੋਂ ਵੀ ਜ਼ਿਆਦਾ, ਤੇ ਇੱਕ ਵੀ ਕਿਸੇ ਪਾਸਿਓਂ ਬੋਲਣ ਦੀ ਜਾਂ ਹਿਲਜੁਲ ਨਹੀਂ ਸੀ ਹੁੰਦੀ। ਇਹਦਾ ਕਾਰਨ ਪਤਾ ਕੀ ਹੈ? ਇਹਦਾ ਕਾਰਨ ਇਹ ਹੈ ਕਿ ਉਹ ਸੰਗਤ ਕਰਦੇ ਰਹਿੰਦੇ ਨੇ। ਪਹਿਲਾਂ ਬਾਬਾ ਈਸ਼ਰ ਸਿੰਘ ਹੋਣਾ ਨੇ ਅੱਜ ਤੋਂ 35-40 ਸਾਲ ਪਹਿਲਾਂ ਉਹ ਇਲਾਕੇ 'ਚ ਬੜੇ ਦੀਵਾਨ ਲਾਏ, ਫਿਰ ਬਹੁਤ ਸਾਧੂਆਂ ਦੇ ਦੀਵਾਨ ਲੱਗਦੇ ਰਹਿੰਦੇ ਨੇ। ਤਰੀਕਾ ਹੈ ਰੰਗ ਲਾਗਤ, ਲਾਗਤ ਲਾਗਤ ਹੈ, ਭਉ ਭਾਗਤ ਭਾਗਤ
ਭਾਗਤ ਹੈ।
ਜਿਹਨੇ ਕਦੇ ਸੰਗਤ ਕੀਤੀ ਨਹੀਂ ਨਾ, ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਸੰਗਤ ਜਾਣਾ ਕਿਵੇਂ ਹੈ ਤੇ ਸੰਗਤ 'ਚ ਬਹਿਣਾ ਕਿਵੇਂ ਹੈ। 12-12 ਸਾਲ ਰਹੀਏ ਸਾਧੂਆਂ ਦੀ ਟੋਲੀ, ਫੇਰ ਜਾ ਕੇ ਆਉਂਦੀ ਹੈ ਸੰਤਾਂ ਦੀ ਬੋਲੀ, ਫਿਰ ਜਾ ਕੇ ਬਹਿਣ ਉੱਠਣ ਦਾ ਪਤਾ ਲੱਗਦਾ ਹੈ ਕਿ ਸੰਗਤ ਵਿੱਚ ਜਾ ਕੇ ਆਪਾਂ ਬਹਿਣਾ ਕਿਵੇਂ ਹੈ ਤੇ ਸਤਿਗੁਰਾਂ ਦਾ ਸਤਿਕਾਰ ਕਿਵੇਂ ਕਰਨਾ ਹੈ। ਸੰਗਤ ਵਿੱਚ ਆ ਕੇ ਹੌਲੀ ਹੌਲੀ ਰੰਗ ਚੜ੍ਹਦਾ। ਸੋ ਇਸ ਕਰਕੇ ਬੇਨਤੀ ਹੈ, ਰੰਗ ਲਾਗਤ 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 ਹੈ, ਭਉ ਭਾਗਤ ਭਾਗਤ ਹੌਲੀ ਹੌਲੀ ਰੰਗ ਚੜ੍ਹਨਾ। ਨਾਮ ਦਾ ਜਿਹੜਾ ਰੰਗ ਹੈ ਇਹ ਚੜ੍ਹਦਾ ਬੜਾ ਔਖਾ, ਪਰ ਜੇ ਕਿਸੇ ਨੂੰ ਨਾਮ ਦਾ ਰੰਗ ਚੜ੍ਹ ਜਾਵੇ, ਜਿਨ੍ਹਾਂ ਨੂੰ ਇਹ ਨਾਮ ਦਾ ਰੰਗ ਲੱਗ ਗਿਆ ਉਹ ਆਰੇ ਨਾਲ ਵੀ ਚੀਰੇ ਜਾਣ ਪਰ ਉਹ ਰੰਗ ਫਿੱਕਾ ਨਹੀਂ ਪੈਂਦਾ। ਖੁਸ਼ ਸਤਨਾਮ
ਵਾਹਿਗੁਰੂ।
ਉਹਨਾਂ ਦਾ ਭਾਵੇਂ ਬੰਦ ਬੰਦ ਕੱਟਿਆ ਜਾਵੇ ਉਹ ਰੰਗ ਫਿਰ ਫਿੱਕਾ ਨਹੀਂ ਪੈਂਦਾ, ਜੋ ਮਰਜ਼ੀ ਹੋ ਜਾਵੇ। ਰੰਗ ਚੜ੍ਹਦਾ ਬੜਾ ਔਖਾ, ਪਹਿਲੀ ਪਹਿਲੀ ਵਾਰੀ ਤੇ ਜਦੋਂ ਆਉਂਦੇ ਹਾਂ ਉਦੋਂ ਬੜੀ ਹੈਰਾਨੀ ਹੁੰਦੀ ਹੈ, ਇਹ ਕੀ ਹੋ ਰਿਹਾ, ਕਿਵੇਂ ਧਾਰਨਾ ਪੜਦੇ ਨੇ, ਇਹ ਕਿਵੇਂ ਚਿਮਟੇ ਵੱਜਦੇ ਨੇ, ਕਈ ਤੇ ਇਹੀ ਵੇਖਦੇ ਰਹਿੰਦੇ ਨੇ ਬਸ। ਜਦੋਂ ਆਨੰਦ ਆਉਣ ਲੱਗ ਪੈਂਦਾ ਐਸਾ ਸਮਾਂ ਵੀ ਆ ਜਾਂਦਾ, ਫਿਰ ਕਹਿੰਦੇ ਨੇ ਪ੍ਰਸ਼ਾਦੇ ਬਿਨਾਂ ਵੱਜ ਜਾਂਗੇ ਪਰ ਸਤਸੰਗਤ ਬਿਨਾਂ ਨਹੀਂ ਵੱਜਦੇ। ਜਦੋਂ ਆਨੰਦ ਆਉਣ ਲੱਗ ਪਏ, ਜਦੋਂ ਰਸ ਆਉਣ ਲੱਗ ਪਏ, ਪਰ ਇਹ ਰੰਗ ਚੜ੍ਹਦਾ ਬਹੁਤ ਹੌਲੀ ਹੈ। ਰੰਗ ਲਾਗਤ 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 ਹੈ, ਪਾਉ ਭਾਗਤ ਭਾਗਤ
ਭਾਗਤ।
ਰੰਗ ਚੜ੍ਹਦਾ ਨਾਮ ਵਾਲਾ ਗੂੜਾ, ਪਾਗਾਂ ਵਾਲੇ ਬੰਦਿਆਂ ਨੂੰ ਚੜ੍ਹਦਾ ਨਾਮ ਵਾਲਾ ਗੂੜਾ, ਪਾਗਾਂ ਵਾਲੇ ਬੰਦਿਆਂ ਨੂੰ ਚੜ੍ਹਦਾ ਕਰਾਂਗੇ ਫਿਰ ਰੰਗ ਚੜ੍ਹੇਗਾ। ਜਿਉਂ ਜਿਉਂ ਨਾਮ ਦਾ ਰੰਗ ਚੜ੍ਹਨ ਲੱਗ ਗਿਆ ਦੁਨਿਆਵੀ ਰੰਗ ਆਪਣੇ ਆਪ ਫਿੱਕਾ ਪੈ ਜਾਂਦਾ। ਜਿਉਂ ਜਿਉਂ ਸਾਧ ਸੰਗਤ ਜੀ ਆਪਾਂ ਕੈਥਲ ਦੇ ਲਾਗੇ ਜਾਈ ਜਾਵਾਂਗੇ ਨਾ, ਕੈਥਲ ਨੇੜੇ ਆਏਗਾ ਓਨਾ ਹੀ ਚੀਕਾ ਦੂਰ ਹੋ ਜਾਣਾ। ਜਦੋਂ ਨਾਮ ਦੇ ਨੇੜੇ ਗੁਰੂ ਦੇ ਨੇੜੇ ਜਾਵਾਂਗੇ, ਠੇਕੇ ਵੱਲ ਜਾਣ ਨੂੰ ਜੀ ਨਹੀਂ ਕਰਨਾ, ਪਹਿਲਾਂ ਪਹਿਲਾਂ ਔਖਾ ਲੱਗਦਾ। ਜਿਉਂ ਜਿਉਂ ਸੰਗਤ ਕਰੀਦੀ ਹੈ ਫਿਰ ਆਨੰਦ ਆਉਂਦਾ, ਰੰਗ ਚੜ੍ਹਦਾ ਹੌਲੀ ਹੌਲੀ। ਇਹ ਰੰਗ ਚੜ੍ਹਦਾ ਬੜਾ ਔਖਾ, ਪਰ ਜੇ ਚੜ੍ਹ ਗਿਆ, ਜਿਨ੍ਹਾਂ ਨੂੰ ਰੰਗ ਚੜ੍ਹ ਗਿਆ ਉਹਨਾਂ ਨੇ ਆਰਿਆ ਨਾਲ ਤਨ ਤੇ ਕਰਵਾਲੇ ਪਰ ਪਿੱਛੇ ਨਹੀਂ ਮੁੜੇ। ਉਹਨਾਂ ਨੇ ਦੇਗਾਂ ਚੋਂ ਵਾਲੇ ਤੇ ਖਾ ਲਏ ਪਰ ਪਿੱਛੇ ਨਹੀਂ ਮੁੜੇ। ਉਹਨਾਂ ਨੇ ਆਪਣੇ ਬੰਦ ਬੰਦ ਤੇ ਕਟਵਾ ਲਏ ਪਰ ਪਿੱਛੇ ਨਹੀਂ ਮੁੜੇ।
ਸਤਿ ਸ੍ਰੀ ਅਕਾਲ।
ਜਦੋਂ ਇਹ ਰੰਗ ਚੜ੍ਹ ਜਾਂਦਾ ਨਾ, ਇਹ ਰੰਗ ਲੈਣ ਵਾਲਾ ਨਹੀਂ, ਪਰ ਗੁਰਮੁਖੋ ਲਲਾਰੀ ਬੜੇ ਨੇ, ਇਹ ਵੀ ਧਿਆਨ ਰੱਖਣਾ ਪੈਣਾ। ਅੱਜ ਦਾ ਸਮਾਂ ਐਸਾ ਹੈ, ਲਲਾਰੀ ਬੜੇ ਨੇ, ਪਰ ਅਸੀਂ ਉਹ ਲਲਾਰੀ ਲੱਭਣਾ ਜਿਹੜਾ ਨਾਮ ਦਾ ਰੰਗ ਚਾੜੇ, ਤੇ ਬਾਜਾਂ ਵਾਲੇ ਤੋਂ ਚੰਗਾ ਲਲਾਰੀ ਨਹੀਂ ਜੇ ਕੋਈ ਲੱਭਣਾ। ਖੁਸ਼ ਆਪਣਾ
ਸ੍ਰੀ ਵਾਹਿਗੁਰੂ।
ਸਤਿਗੁਰਾਂ ਤੋਂ ਵੱਡਾ ਲਲਾਰੀ ਕੋਈ ਨੀ ਦੁਨੀਆਂ ਚ। ਬਥੇਰੇ ਨੇ ਜਿਹੜੇ ਕਹਿੰਦੇ ਤੈਨੂੰ ਰੰਗ ਚਾੜ ਦਿਆਂਗੇ, ਜੋੜ ਦਿਆਂਗੇ। ਬੜੇ ਅੱਜ ਮਿਲਣਗੇ ਥਾਂ ਥਾਂ ਤੇ, ਪੈਰ ਪੈਰ ਤੇ, ਘਰ ਘਰ ਹੋਏ ਬਹੇਗੇ ਰਾਮਾ, ਘਰ ਘਰ ਵਿੱਚ ਬਹੁਤ ਨੇ, ਆਉਣਗੇ ਵੀ ਬੜੇ। ਪਰ ਧਿਆਨ ਸਾਨੂੰ ਆਪ ਰੱਖਣਾ ਪੈਣਾ, ਲਲਾਰੀ ਬੜੇ ਨੇ, ਰੰਗ ਕਿਸੇ ਕਿਸੇ ਨੂੰ ਚਾੜਨਾ ਹੁੰਦਾ। ਤੇ ਸਤਿਗੁਰਾਂ ਨੇ ਐਸਾ ਪੱਕਾ ਰੰਗ ਚਾੜ ਦੇਣਾ ਹੈ ਜਿਹੜਾ ਲਹਿਣਾ ਨਹੀਂ ਮੁੜ ਕੇ। ਸੋ ਸਾਧ ਸੰਗਤ, ਸਤਿਗੁਰ ਦੀ ਬਖਸ਼ਿਸ਼ ਹੋਵੇ ਰੰਗ ਚੜ੍ਹੇ ਸਾਡੇ ਤੇ ਵੀ, ਕਿਰਪਾ ਹੋਵੇ ਨਾਮ ਦਾ ਰੰਗ ਚੜ੍ਹੇ। ਪਰ ਬਹੁਤ ਘੱਟ ਨੇ ਜਿਨ੍ਹਾਂ ਨੂੰ ਚੜ੍ਹਿਆ ਹੋਇਆ, ਵਿਰਲੇ ਵਿਰਲੇ ਨੇ। ਜਿਨ੍ਹਾਂ ਨੂੰ ਇਹ ਰੰਗ ਚੜ੍ਹਿਆ ਹੋਇਆ, ਧਿਆਨ ਦਿਓ, ਧਿਆਨ ਦਿਓ ਭਾਈ, ਇਹ ਪ੍ਰਬੰਧਕਾਂ ਦੀ ਡਿਊਟੀ ਹੈ। ਤਾਰਾਂ ਆਪਸ ਵਿੱਚ ਭਿੜਦੀਆਂ ਨੀ ਕਿਤੇ ਦੇਖੀਆਂ, ਇਹ ਤੇ ਮੋਟਰਾਂ ਤੇ ਆਪਾਂ ਵੇਖਦੇ ਹਾਂ ਰੋਜ਼, ਕੁੰਡੀਆਂ ਜੁੜਦੀਆਂ ਰਹਿੰਦੀਆਂ ਨੇ, ਤੇ ਹੁੰਦਾ ਹੀ ਰਹਿੰਦਾ। ਸਾਰਿਆਂ ਨੇ ਇੰਜ ਮੂੰਹ ਚੁੱਕ ਲਿਆ ਵੀ ਪਤਾ ਨੀ ਕੀ ਹੋ ਗਿਆ। ਸੁਰਤੀ ਜੋੜ ਕੇ ਰੱਖੋ, ਗੁਰੂ ਕੇ ਪਿਆਰੇ ਤੇ ਆਰੇ ਚੱਲ ਜਾਣ ਤਾਂ ਨੀ ਦੂਜੇ ਪਾਸੇ ਮੂੰਹ ਕਰਦੇ। ਉਹ ਤੇ ਬੰਬ ਚੱਲਦੇ ਹੁਣ ਤਾਂ ਨੀ ਗੁਰੂ ਦਾ ਦੁਆਰਾ ਛੱਡਦੇ। 84 ਵੇਲੇ ਕਈ ਇਹੋ ਜਿਹੇ ਜਿਹੜੇ ਦਰਬਾਰ ਸਾਹਿਬ ਚੋਂ ਨਹੀਂ ਸੀ ਨਿਕਲੇ, ਕਹਿੰਦੇ ਮਰ ਜਾਵਾਂਗੇ, ਸਤਿਗੁਰਾਂ ਨੂੰ ਛੱਡ ਕੇ ਨਹੀਂ ਜਾਂਦੇ। ਆਪਣਾ ਕੀ ਕੰਮ ਹੈ, ਸਾਰੇ ਨਾਲ ਦੀ ਨਾਲ ਸੁਰਤੀ ਤੋੜ ਲੈਂਦੇ ਨੇ। ਕਈ ਥਾਵਾਂ ਤੇ ਵੇਖਿਆ ਹੈ ਕੋਈ ਮਾੜਾ ਜਿਹਾ ਬੋਲੇ, ਆਪਸ ਵਿੱਚ ਦੋ ਜਾਣੇ ਝਗੜਨ ਲੱਗ ਪੈਣ, ਦੋ ਜਾਣਿਆਂ ਦਾ ਮਾੜਾ ਜਿਹਾ ਝਗੜਾ ਹੋ ਜੇ, ਪਿੱਛੇ ਪੰਡਾਲ ਦੇ ਭੱਜਣ ਲੱਗ ਪੈਂਦੇ ਨੇ। ਬੀਬੀਆਂ ਵੀ ਦੌੜ ਲੈਂਦੀਆਂ, ਵੇਖੀਏ ਕੀ ਹੋ ਗਿਆ। ਕੋਈ ਲੜਾਈਆਂ ਤੇ ਸਾਡੇ ਘਰਾਂ ਚ ਹੁੰਦੀਆਂ ਹੀ ਰਹਿੰਦੀਆਂ, ਝਗੜੇ ਤੇ ਹੁੰਦੇ ਹੀ ਰਹਿੰਦੇ ਨੇ। ਆਪਣਾ ਮਨ ਜੋੜ ਕੇ ਰੱਖੋ, ਅਸੀਂ ਆਪਣੇ ਆਪ ਵਾਸਤੇ ਆਏ ਹਾਂ, ਅਸੀਂ ਇੱਥੇ ਕਿਸੇ ਵਾਸਤੇ ਨਹੀਂ ਆਏ। ਤੁਸੀਂ ਕੰਗ ਥਲੀ ਵਾਲਿਆਂ ਵਾਸਤੇ ਨਹੀਂ ਆਏ ਵੀ ਕੰਗ ਥਲੀ ਵਾਲਿਆਂ ਦਾ ਇਹਦੇ ਚ ਭਾਲਾ ਹੋ ਜੂ, ਆਓ ਆਪਾਂ ਚੱਲੀਏ। ਸਾਡਾ ਸਿੰਘ ਗਰਮ ਹੋ ਗਿਆ, ਇੱਕ ਮੇਰੇ ਨਾਲ ਗੱਡੀ ਚਲਾਉਂਦਾ ਸੀ ਡਰਾਈਵਰ ਮੇਰਾ, ਪੈਣੇ ਨੇ ਤੈਨੂੰ ਗੁੱਸਾ ਚੜ ਜਾਣਾ ਬਹੁਤ। ਮੈਂ ਕਿਹਾ ਜਿੰਨੇ ਹੱਥ ਜੋੜ ਕੇ ਖਲੋਤੇ ਨੇ ਇਹਨਾਂ ਦੇ ਮੁਕਾਬਲੇ ਤੋਂ ਕੁਛ ਵੀ ਨਹੀਂ, ਤੇ ਜੇ ਇੱਕ ਨੇ ਗਾਲ ਕੱਢਤੀ ਫਿਰ ਕਿੱਡੀ ਕੁ ਵੱਡੀ ਗੱਲ ਹੈ। ਇਹ ਤੇ ਹੁੰਦਾ ਹੀ ਹੈ, ਇਹ ਤੇ ਗੁਰੂ ਨਾਨਕ ਸਾਹਿਬ ਨੂੰ ਨਹੀਂ ਬਖਸ਼ਦੇ। ਫਿਰ ਕਿਹੜੀ ਗੱਲ ਨਾਲੇ ਉਹ ਨਹੀਂ ਬੋਲਦਾ ਜਿਹੜੀ ਉਹਦੇ ਵਿੱਚ ਗਈ ਹੈ, ਉਹ ਬੋਲਦੀ ਹੈ ਗੁੱਸਾ ਸੁਣਾ।
ਸ੍ਰੀ ਵਾਹਿਗੁਰੂ।
ਜੇ ਵਿਚਾਰਾ ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਤੱਕੇ
ਖਾਏ।
ਮਤ ਤੇ ਕਹਿੰਦੇ ਜਦੋਂ ਸ਼ਰਾਬ ਅੰਦਰ ਜਾਂਦੀ ਹੈ ਨਾ, ਪੀਣ ਵਾਲੇ ਬੈਠੇ ਸੁਣ ਲੋ, ਜਦੋਂ ਸ਼ਰਾਬ ਅੰਦਰ ਜਾਂਦੀ ਹੈ, ਸਤਿਗੁਰਾਂ ਦੀ ਬਾਣੀ ਦਾ ਫੈਸਲਾ, ਮੈਂ ਨਹੀਂ ਕਹਿੰਦਾ, ਕਹਿੰਦੇ ਮਤ ਨਾਲ ਦੀ ਨਾਲ ਹੀ ਬਾਹਰ ਚਲੀ ਜਾਂਦੀ, ਮਤਹੀਣ ਹੋ ਜਾਂਦਾ ਬੰਦਾ, ਮਤ ਹੁੰਦਿਆਂ ਹੋਇਆਂ ਵੀ ਮਤਹੀਣ। ਸ਼ਰਾਬ ਅੰਦਰ ਗਈ ਤੇ ਮਤ ਬਾਹਰ ਗਈ, ਸ਼ਰਾਬ ਨਾਲ ਤੇ ਮਤ ਮਾਰੀ ਜਾਣੀ, ਸਾਧ ਸੰਗਤ ਉਹ ਅੜੀਅਲ ਸੁਭਾਅ ਦਾ ਬੰਦਾ ਸੀ, ਮਹਾਂਪੁਰ ਕਹਿੰਦੇ ਹੁੰਦੇ ਸੀ ਪ੍ਰੇਮੀਆਂ ਕਥਾ ਦੇ ਟਾਈਮ ਤੇ ਨਾ ਲਾਇਆ ਕਰ, ਉਹ ਅਲਾਰਮ ਵੱਜਦਾ ਪਰ ਉਹ ਨਹੀਂ ਹਟਦਾ, ਕਈ ਦਿਨ ਵੇਖਦੇ ਰਹੇ ਨਾ ਹੀ ਹਟਿਆ, ਟਾਈਮ ਤੇ ਲਾਇਆ ਕਰੇ ਜਾਣ ਕੇ ਕਥਾ ਦੇ ਵਿੱਚ ਵਿਘਨ ਪਾਉਣ ਵਾਸਤੇ। ਵਿਘਨ ਪਾਉਣ ਵਾਲੇ ਵੀ ਬੜੇ ਹੁੰਦੇ ਨੇ, ਕਈ ਬੰਦੇ ਹੁੰਦੇ ਨੇ ਜਿਹੜੇ ਸਮਾਗਮਾਂ ਵਿੱਚ ਵਿਘਨ ਪਾਉਣ ਦਾ ਯਤਨ ਕਰਦੇ ਨੇ ਵੀ ਨਾ ਹੀ ਹੋਵੇ ਤੇ ਚੰਗਾ, ਪਰ ਜਿਹੜੇ ਗੁਰੂ ਦੇ ਸਮਾਗਮ ਵਿੱਚ ਵਿਘਨ ਪਾਉਂਦੇ ਨੇ ਉਹਨਾਂ ਦੇ ਜੀਵਨ ਵਿੱਚ ਐਸਾ ਵਿਘਨ ਪੈਂਦਾ ਜਿਹਦਾ ਫਿਰ ਇਲਾਜ ਨਹੀਂ ਹੋ ਸਕਦਾ। ਗੁਰੂ ਦੇ ਸਮਾਗਮਾਂ ਵਿੱਚ ਜਿਹੜੇ ਵਿਘਨ ਪਾਉਂਦੇ ਉਹ ਰੋਜ਼ ਵਿਘਨ ਪਾਇਆ ਕਰੇ, ਆਵਾਜ਼ ਆਇਆ ਕਰੇ। ਇੱਕ ਦਿਨ ਮਹਾਂਪੁਰਖ ਕਥਾ ਕਰਦੇ ਸੀ ਰੰਗ ਵਿੱਚ, ਕਥਾ ਕਰਦੇ ਸੀ ਆਨੰਦ ਵਿੱਚ, ਮਨ ਜੁੜਿਆ ਹੋਇਆ ਸੀ, ਸੰਗਤ ਬੈਠੀ ਰਸ ਲੈ ਰਹੀ ਸੀ, ਉਵੇਂ ਜਿਵੇਂ ਅੱਗੇ ਆਵਾਜ਼ ਆਉਂਦੀ ਸੀ ਅੱਜ ਫੇਰ ਆਵਾਜ਼ ਆਈ, ਇੰਨਾ ਰਸ ਆ ਰਿਹਾ ਸੀ। ਕੁਝ ਪ੍ਰੇਮੀ ਭੱਜ ਕੇ ਉੱਠੇ, ਧਿਆਨ ਦਿਓ, ਕੁਝ ਪ੍ਰੇਮੀ ਭੱਜ ਕੇ ਉੱਠੇ ਵੀ ਅਸੀਂ ਖਿੜਕੀਆਂ ਤਾਕੀਆਂ ਬੰਦ ਕਰ ਦਈਏ ਆਵਾਜ਼ ਅੰਦਰ ਨਾ ਆਵੇ, ਛੇਤੀ ਛੇਤੀ ਲੱਗੇ ਉੱਠਣ। ਮਹਾਂਪੁਰਖ ਕਹਿੰਦੇ ਬਹਿ ਜਾਓ ਕੋਈ ਨੀ ਆਪੇ ਹੀ ਬੰਦ ਹੋ ਜੂਗਾ। ਖੁਸਾਥਨਾ
ਸ੍ਰੀ ਵਾਹਿਗੁਰੂ
ਬਚਨ ਕਰ ਦਿੱਤਾ, ਐਸਾ ਨੁਕਸ ਪੈ ਗਿਆ, ਐਸਾ ਫਾਲਤ ਪੈ ਗਿਆ। ਉਸੇ ਸਮੇਂ ਦੁਨੀਆਂ ਦੇ ਮਿਸਤਰੀ ਲਿਆ ਲਿਆ ਕੇ ਵੇਖ ਲੈ ਮੁੜ ਕੇ ਮਸ਼ੀਨ ਨਹੀਂ ਚੱਲੀ ਹੈ। ਖੁਸਾਥਨਾ ਬੜਾ ਕੁਝ ਕੀਤਾ, ਉਹ ਫਿਰ ਪੁੱਟਣੀ ਪਈ ਉੱਥੋਂ ਚੱਲੀ ਨਹੀਂ। ਚੱਕੀਆਂ ਚਲਾ ਵੀ ਸਕਦੇ ਨੇ ਤੇ ਚੱਲਦੀਆਂ ਚੱਕੀਆਂ
ਰੋਕ ਵੀ ਸਕਦੇ,
ਖਲਾਰ ਵੀ ਸਕਦੇ। ਸਾਧ ਸੰਗਤ ਅੱਜ ਚੱਕੀਆਂ ਆਪਣੇ ਆਪ ਚੱਲਣ ਲੱਗ ਪਈਆਂ ਮਰਦਾਨਿਆਂ, ਤੂੰ ਜੱਪੀ ਚੱਲ ਆਪੇ ਹੀ ਚੱਲਣਗੀਆਂ, ਫਿਕਰ ਨਾ ਕਰ, ਜੱਪੀ ਚੱਲਿਆ ਕਰ ਬਸ। ਬੋਲ ਮਰਦਾਨਿਆ ਸਤ ਕਰਤਾਰ, ਬੋਲ ਮਰਦਾਨਿਆ ਸਤ ਕਰਤਾਰ, ਬੋਲ ਮਰਦਾਨਿਆ ਸਤ ਕਰਤਾਰ, ਬੋਲ ਮਰਦਾਨਿਆ ਸਤ ਕਰਤਾਰ।
ਹਾਂ
बंद करते आपां कोई गल नहीं आपे मर जांदे जेड़े साधुआं नू मार आपे मर जांदे जेड़े साधुआं नू मार दे मरदाने फिकर ना कर चकिया आपे चलिया ध्यान दो बाबर सतगुरां नू लै गया अपने महल विच लै गया महल दे उस कमरे विच लै गया जिदे विच आए गया दा सत्कार कीता जांदा सी आए गया नू बिठाया जांदा सी जिदे विच बाबर तो अलावा उही अंदर जा सकता सी जिहड़ा कोई खास हुंदा सी कोई खास मेहमान हुंदा सी ओ ऐसा कमरा बनिया महल दे विच महाराज नू लै गए सतगुर गए की तकिया एक बहुत वड्डा जिवें टब हुंदा है सात संगत ओ भरिया पिया शराब दे नाल शराब का भरिया पे बाबर महाराज नू लै गया सत्कार करन वास्ते कौली भर के देती है गुरु साहब
वाहेगुरु
जिवें आपां भी रिश्तेदार का सत्कार करन वास्ते ठेके ते लैके जांदे ओदी ठेके ते जाना पैंदा स्कूटर चुक के भी आ गया परौणा जिदन कोई परौणे आउंदे ने रिश्तेदार आउंदे ने उसे समय दौड़ लग जांदी है साध संगत उन्हें एक कौली भर के गुरु नानक साहब नू फड़ाती शराब दी महाराज ने हाथ ना लाया सतगुर कहिंदे ए की है सतगुर कहिंदे ए की है कहिंदा जी ए की है तुहानू नहीं पता महाराज कहिंदे दसगा कहिंदा जी ए अमृत है ओहो शराब नू अमृत समझी फिरदे ने कई बहुत ने जेड़े शराब नू अमृत ही समझदे ने उन्हां वास्ते महाराज ने उन्हां नू ही आखिया अमृत कौरा
बिखिया
मीठी कहिंदे अमृत नू ते कौड़ा लगदा अमृत तो ते नक चढ़ाउंदे ने जेड़ी कौड़ी है शराब बिखिया उन्नू मिठी करके मनदे ने उन्नू पैसे ला ला पींदे ने हजारां रुपया बर्बाद कर देंदे ने है की है वो है की है आ पांच रुपए की अलकोहल सौ रुपए की विकती है खुश सत्ता
श्री वाहे
बुरा हाल है जो नशे ही बंदे हैं बहुत बुरा हाल साध संगत इन्ने नशे वध गए कई मैं गिणदा हुंदा कैप्सूल खांदे ने कई कई टीके लगाउंदे ने अपने आप नू एक मैनू मिलिया कहिंदा जी ये घट गिणदे हो तुसीं होर वी गिणिया करो मैं क्या की कहिंदे कई किरलियां दीआं पूछां वी खांदे ने ध्यान दिओ ये सच्ची गल है एक होर दस्सिया एक ने कहिंदा जी ये जिहड़ी आरियो डैक्स लाउंदे आ ना कई मूव कोई दर्द हटाउण वास्ते कहिंदे ब्रैडां च ला के वी खांदे ने बुरा हाल हो गया इन्नी मत मारी गई संगरांद वाले दिन एक बीबी नाल उहदा मुंडा घर वाला भी नाल ते आए कहिंदे बापू जी बाबा जी आ साडे बापू नू हटाओ इहनू सियाणा बनाओ मैं क्या सियाणा है इस उम्र नू सियाणी उम्र गिणदे ने ना चिट्टी दाढ़ी नू इह सियाणा है डिगदा गंदियां नालियां ते सियाणा है पींदा शराबा इन सियाणा एदा केड़ा पासा सियाणा है सियाणा है कोई एदे नालों ते न्याणे सियाणे ने खुसा सुना
श्री वाहिगुरु
किथे भटकदा फिरदा ओ बापू आ गया इहनू हटाओ जी कहिंदे नशे खांदा है मैं कहा बापू सियाणा बण कहिंदा मैं ते कुछ नहीं जी खांदा सिद्धा ही मुकर गया कहिंदा मैं ते खांदा ही नहीं
ਬਾਬਾ ਜੀ ਸ਼ਰਾਬ ਮੈਂ ਨੀ ਪੀਂਦਾ, ਮਾਸ ਮੈਂ ਨੀ ਖਾਂਦਾ, ਜਰਦਾ ਮੈਂ ਨੀ ਖਾਂਦਾ, ਐਵੇਂ ਝੂਠ ਬੋਲਦੇ ਨੇ, ਸੁੱਖਾ ਮੈਂ ਨੀ ਪੀਂਦਾ। ਮੈਂ ਕਿਹਾ ਐਵੇਂ ਤੇ ਨੀ ਕਹਿੰਦੇ? ਬਸ ਬਾਬਾ ਜੀ ਮੈਂ ਤੇ ਕੁਛ ਨੀ ਖਾਂਦਾ, ਬਸ ਸੁੱਕਾ ਮਾਲ ਖਾ ਲਈਦਾ ਮੜਾ ਮੋਟਾ। ਮੈਂ ਕਿਹਾ ਸੁੱਕਾ ਮਾਲ ਮੈਨੂੰ ਪਹਿਲਾਂ ਸਮਝ ਨਾ ਆਏ, ਇਹ ਸੁੱਕਾ ਮਾਲ ਕਿਹਨੂੰ ਕਹਿੰਦਾ? ਬੀਬੀ ਕਹਿੰਦੀ ਬਾਬਾ ਜੀ ਇਸੇ ਦਾ ਤੇ ਪੰਗਾ, ਭੁੱਕੀ ਖਾਂਦਾ। ਮੈਂ ਕਿਹਾ ਬਾਪੂ ਤਾਂ ਹੀ ਤੇ ਦਾਰੇ ਪਹਿਲਵਾਨ ਵਰਗਾ, ਤੂੰ ਵੀ ਤੇ ਸੁੱਕਿਆ ਹੀ ਪਿਆ। ਵਾਹ ਸੁੱਕਾ ਮਾਲ ਖਾਣ ਵਾਲੇ ਉਹ ਜਾਂਦੇ ਕਿਸੇ ਪਾਸੇ ਹੋਰ ਹੋ ਤੇ ਤੁਰਦੇ ਕਿਸੇ ਪਾਸੇ। ਇਹ ਸੁੱਕੇ ਮਾਲ ਨੇ ਸਾਡੇ ਕਰਮ ਸੁਕਾ ਦੇਣੇ। ਸੱਚੀ ਗੱਲ ਹੈ, ਕਿਸੇ ਨੂੰ ਗੁੱਸਾ ਲੱਗਦਾ ਵੀ ਚਲੋ ਕੋਈ ਗੱਲ ਨੀ, ਜਿਹੜੀ ਗੱਲ ਸਤਿਗੁਰਾਂ ਨੇ ਆਖਿਆ ਉਹ ਤੇ ਕਹਿਣੀ ਨਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ ਮੈਂ ਨੀ ਕਹਿੰਦਾ, ਬਾਣੀ ਦੱਸਦਾ। ਸਤਿਗੁਰਾਂ ਨੂੰ ਕੀ ਕਹੋਗੇ? ਡਾਂਗ ਚੁੱਕੋਗੇ? ਸਤਿਗੁਰਾਂ ਨੂੰ ਕੀ ਕਹੋਗੇ? ਗਾਲਾਂ ਕੱਢੋਗੇ? ਨਹੀਂ ਨਹੀਂ, ਸਾਡੀਆਂ ਗਾਲਾਂ ਦਾ ਵੀ ਉਹਦੇ ਉੱਤੇ ਕੋਈ ਅਸਰ ਕੀ ਘੱਟ ਚੱਲਾ ਸਤਿਗੁਰਾਂ ਦਾ? ਸਤਿਗੁਰਾਂ ਨੇ ਰੋਕਿਆ, ਬਾਬਾ ਹੋਰ ਖਾਣਾ, ਤੈਨੂੰ ਇੰਨਾ ਕੁਝ ਦਿੱਤਾ ਜਿਹੜਾ ਇਹਨਾਂ ਨੂੰ ਛੱਡ ਕੇ ਹੋਰ ਖਾਣੇ ਖਾਣਾ ਨਾ, ਖੁਸ਼ੀ ਖੁਆਰ ਉਹਨਾਂ ਨੇ ਤੇਰੀਆਂ ਖੁਸ਼ੀਆਂ ਨੂੰ ਖੁਆਰ ਕਰ ਦੇਣਾ, ਤੇਰੀਆਂ ਖੁਸ਼ੀਆਂ ਬਰਬਾਦ ਕਰ ਦੇਣੀਆਂ ਨੇ, ਤੇਰੀਆਂ ਖੁਸ਼ੀਆਂ ਖਤਮ ਕਰ ਦੇਣੀਆਂ ਨੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਉਹਦੇ ਨਾਲ ਕੀ ਹੋਏਗਾ? ਜਿੱਤ ਖਾਧੇ ਤਨ ਪੀੜੀ ਹੈ, ਸਰੀਰ ਜਿਹੜਾ ਪੀੜਿਆ ਜਾਂਦਾ, ਜਿਵੇਂ ਕੋਹਲੂ ਚ ਪੀੜ ਲਈਏ, ਨਸ਼ਈ ਬੰਦਿਆਂ ਦਾ ਸਰੀਰ ਪੀੜਿਆ ਜਾਂਦਾ। ਜਿੱਤ ਖਾਧੇ ਤਨ ਪੀੜੀਏ, ਮਨ ਮੈਂ ਚੱਲੇ
ਵਿਕਾਰ,
ਇਹ ਜਿਹੜੇ ਨਸ਼ੇ ਨੇ ਸਾਡੇ ਮਨ ਨੂੰ ਵੀ ਵਿਕਾਰੀ ਬਣਾਉਂਦੇ ਨੇ, ਇਹ ਜਿਹੜੇ ਨਸ਼ੇ ਨੇ ਇਹ ਅੰਦਰ ਵਿਕਾਰ ਪੈਦਾ ਕਰਦੇ ਨੇ। ਬਾਬਾ ਹੋਰ ਖਾਣਾ ਖੁਸ਼ੀ ਖੁਆ, ਜਿੱਤ ਖਾਧੇ ਤਨ ਪੀੜੀਏ, ਮਨ ਮੈਂ ਚੱਲੇ ਵਿਕਾਰ, ਇਹਦੇ ਨਾਲ ਅੰਦਰ ਵਿਕਾਰ ਪੈਦਾ ਹੁੰਦੇ। ਇਸੇ ਕਰਕੇ ਰੋਕਿਆ ਸਤਿਗੁਰਾਂ ਨੇ ਥਾਂ ਥਾਂ ਤੇ ਰੋਕਿਆ। ਪਰ ਕਰੀਏ ਕੀ, ਪੜਿਓ ਧਾਰਨਾ, ਕਿਸੇ ਦੀ ਗੱਲ ਕੀ ਕਰਨੀ ਹੈ?
ਮਨ ਮੂਰਖ ਮੇਰਾ ਨਾ ਸਮਝੇ, ਮੂਰਖ ਮੇਰਾ ਨਾ ਸਮਝੇ, ਮਨ ਮੂਰਖ ਮੇਰਾ ਨਾ ਸਮਝੇ, ਮਨ ਮੂਰਖ ਮੇਰਾ ਨਾ ਸਮਝੇ, ਮਨ ਮੂਰਖ ਮੇਰਾ ਨਾ ਸਮਝੇ, ਮੂਰਖ ਮੇਰਾ ਨਾ ਸਮਝੇ, ਮਨ ਮੂਰਖ ਮੇਰਾ ਨਾ ਸਮਝੇ, ਮੂਰਖ ਮੇਰਾ ਨਾ ਸਮਝੇ, ਮਨ ਮੂਰਖ ਮੇਰਾ ਨਾ ਸਮਝੇ,
ਕਿਸੇ ਦੇ ਸਮਝਾਇਆ ਤੇ ਸਮਝਦਾ ਨਹੀਂ। ਬੜਾ ਸਮਝਾਇਆ ਸਤਿਗੁਰਾਂ ਨੇ, ਜਿਵੇਂ ਮਾਂ ਸਮਝਾਉਂਦੀ ਹੈ ਨਾ, ਐਵੇਂ ਬਾਣੀ ਨੇ ਸਾਨੂੰ ਸਮਝਾਇਆ। ਪਰ ਸਮਝਦੇ ਨੇ ਕਿਸੇ ਕਿਸੇ ਨੂੰ ਬਾਣ ਲੱਗਦੇ ਨੇ ਕਬੀਰ ਸਤਿਗੁਰ
ਸੂਰਮੇ
ਸੂਰਮੇ ਵਾਹਿਆ ਬਾਂਜੋ
ਇੱਕ
ਲਾਗਤ ਹੀ ਭੋਏ ਪਰਾ ਕਰੇ ਜੀ ਛੇਕ ਕਿਸੇ ਕਿਸੇ ਨੂੰ ਲੱਗਦਾ ਬਾਣ ਤੈਨੂੰ ਇੱਕ ਨਾ ਲੱਗੇ ਹੋਏ ਮਨਾ ਮੇਰਿਆ ਬਾਣੀ ਤੇਰੇ ਬਾਣ ਮਾਰਦੀ ਇੱਕ ਨਾ ਲੱਗੇ ਹੋਏ ਮਨਾ ਮੇਰਿਆ ਬਾਣੀ ਤੇਰੇ ਬਾਣ ਮਾਰਦੀ ਤੈਨੂੰ ਇੱਕ ਨਾ ਲੱਗੇ ਹੋਏ ਮਨਾ ਮੇਰਿਆ ਬਾਣੀ ਤੇਰੇ ਬਾਣ ਮਾਰਦੀ ਬੋਲੋ ਸਾਰੇ ਖੁਸ਼ੀ ਖੁਆ ਜਿਤ ਖਾਦੇ ਤਨ ਪੀੜੀਏ ਮਨ ਮੈਂ ਚੱਲੇ ਵੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਕੌਲੀ ਕਰਤੀ ਕਹਿੰਦੇ ਪੀ ਲੋ ਮਹਾਰਾਜ ਕਹਿੰਦੇ ਬਾਦਸ਼ਾਹ ਇਹ ਕੀ ਹੈ ਕਹਿੰਦੇ ਜੀ ਅੰਮ੍ਰਿਤ ਸ਼ਰਾਬ ਮਾੜੀ ਹੈ ਪਰ ਸ਼ਰਾਬੀ ਨੂੰ ਪਿਆਰੀ ਲੱਗਦੀ ਚੋਰੀ ਮਾੜੀ ਹੈ ਚੋਰ ਨੂੰ ਪਿਆਰੀ ਲੱਗਦੀ ਝੂਠ ਬੋਲਣਾ ਪਾਪ ਹੈ ਪਰ ਜਿਹੜਾ ਝੂਠ ਬੋਲਣ ਦਾ ਆਦੀ ਬਣ ਗਿਆ ਉਹਨੂੰ ਝੂਠ ਪਿਆਰਾ ਲੱਗਦਾ ਹੈ ਇਸ ਤਰ੍ਹਾਂ ਪਾਪ ਹੈ ਮਾੜਾ ਪਰ ਪਾਪੀ ਨੂੰ
ਪਿਆਰਾ ਲੱਗਦਾ ਹੈ
ਪਾਪ ਬੁਰਾ ਪਾਪੀ ਕੋ ਪਿਆਰਾ ਸਤਿਗੁਰ ਕਹਿੰਦੇ ਪਾਪ ਹੈ ਬੁਰਾ ਪਰ ਪਾਪੀ ਨੂੰ ਉਹ ਪਿਆਰਾ ਲੱਗਦਾ ਸ਼ਰਾਬ ਮਾੜੀ ਹੈ ਪਰ ਸ਼ਰਾਬੀ ਨੂੰ ਪਿਆਰੀ ਲੱਗਦੀ ਹੈ ਖਿਮਾ ਕਰਿਓ ਮੈਂ ਬੜੇ ਨੇ ਜਿਹੜੇ ਬੋਤਲਾਂ ਭੰਨਦੇ ਵੇਖੇ ਮਰੌੜੀ ਪਿੰਡ ਸੁਣਿਆ ਜਿਹੜੇ ਪੀਣ ਵਾਲੇ ਉਹਨਾਂ ਨੇ ਜ਼ਰੂਰ ਸੁਣਿਆ ਹੋਏਗਾ ਮਰੌੜੀ ਪਿੰਡ ਮੰਨਿਆ ਹੋਇਆ ਕਹਿੰਦੇ ਜੀ ਉੱਥੇ ਸ਼ਰਾਬ ਨਿਕਲਦੀ ਬਹੁਤ ਹੈ ਗਰੀਬ ਲੋਕ ਨੇ ਧੰਦਾ ਬਹੁਤਿਆਂ ਨੂੰ ਇਹੀ ਕਰਨਾ ਪੈਂਦਾ ਇਲਾਕੇ ਦੇ ਜਿੰਨੇ ਸਮਾਣਾ ਇਲਾਕਾ ਸਭ ਉੱਥੋਂ ਹੀ ਆਉਂਦੇ ਨੇ ਘੜੇ ਭਰ ਭਰ ਕੇ ਪਹਿਲੀ ਵਾਰੀ ਦੀਵਾਨ ਲੱਗੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਮੈਂ ਕਿਹਾ ਗੁਰਮੁਖੋ ਮਸ਼ਹੂਰ ਹੈ ਤੁਹਾਡੇ ਪਿੰਡ ਦਾ ਨਾਂ ਮਰੌੜੀ ਸ਼ਰਾਬ ਵਾਲੀ ਮਰੌੜੀ ਝੁੱਗੀ ਵਾਲੇ ਬਾਬੇ ਦਾ ਉੱਥੇ ਡੇਰਾ ਹੈ ਮੰਨਦਾ ਇਹਨੂੰ ਸਾਰਾ ਪਿੰਡ ਮੰਨਦਾ ਮੈਂ ਕਿਹਾ ਇਹਨਾਂ ਮਰੌੜੀ ਨੂੰ ਗੁਰਮੁਖਾਂ ਦੀ ਮਰੌੜੀ ਬਣਾ ਦਿਓ ਕਿਰਪਾ ਹੋਈ ਹੈ ਸਤਿਗੁਰਾਂ ਦੀ ਹਜ਼ਾਰ ਕੁ ਪ੍ਰਾਣੀ ਨੇ ਉੱਥੇ ਅੰਮ੍ਰਿਤ ਛਕਿਆ
ਸਤਿ ਸ੍ਰੀ ਅਕਾਲ
ਦੋ ਤਿੰਨ ਵਾਰੀ ਅੰਮ੍ਰਿਤ ਸੰਚਾਰ ਹੋਇਆ ਤੇ ਉਹਨਾਂ ਲੋਕਾਂ ਨੇ ਨਾ ਕਈਆਂ ਨੇ ਬੀਬੀਆਂ ਵੀ ਕੱਢਦੀਆਂ ਉਦੋਂ ਪੁਲਿਸ ਡਰਦੀ ਉਹਨਾਂ ਤੋਂ ਉੱਥੇ ਜਾਂਦੇ ਨੀ ਮਰੌੜੀ ਚ ਛੇਤੀ ਛੇਤੀ ਛਾਪਾ ਮਾਰਨ ਨਹੀਂ ਜਾਂਦੇ ਉੱਥੇ ਤੇ ਘੜੇ ਲਿਆ ਲਿਆ ਕੇ ਮੈਂ ਖੁਦ ਵੇਖਿਆ ਗੱਡੀ ਦੇ ਸਾਹਮਣੇ ਲਿਆ ਲਿਆ ਕੇ ਭੰਨੇ ਬਾਬਾ ਜੀ ਅੱਜ ਤੋਂ ਨੀ ਪੀਂਦੇ ਭਾਵੇਂ ਭੁੱਖੇ ਮਰ ਜਾਈਏ ਕਈ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਤੇ ਸਤਿਗੁਰਾਂ ਦੀ ਬਾਣੀ ਦਾ ਅਸਰ ਹੁੰਦਾ ਪਰ ਕਈ ਇੰਨੇ ਕਠੋਰ ਨੇ ਜਿੰਨਾ ਮਰਜ਼ੀ ਸੁਣੀ ਜਾਣ ਦਿਨ ਰਾਤ ਸੁਣੀ ਜਾਣ ਉਹਨਾਂ ਤੇ ਅਸਰ ਕੋਈ ਨਹੀਂ ਹੁੰਦਾ ਕੋਈ ਅਸਰ ਨਹੀਂ ਹੁੰਦਾ ਕਹਿ ਦਿੰਦੇ ਆਪਾਂ ਪੱਥਰ ਤੇ ਬੂੰਦ ਪਈ ਕੇ ਪਰ ਨਹੀਂ ਪਾਈ, ਪੱਥਰ ਤੇ ਵੀ ਬੂੰਦ ਦਾ ਨਿਸ਼ਾਨ ਪੈ ਜਾਂਦਾ। ਪਾਣੀ ਭਰ ਕੇ ਲਿਆਉਂਦੇ ਆ ਨਾ ਜਿਹੜੇ ਨਲਕੇ ਤੋਂ, ਇੱਕ ਇੱਕ ਬੂੰਦ ਪਾਣੀ ਦੀ ਡਿੱਗਦੀ ਰਹਿੰਦੀ ਹੈ, ਸਾਲ ਦੋ ਸਾਲ ਵਿੱਚ ਪੱਥਰ ਤੇ ਵੀ ਨਿਸ਼ਾਨ ਪੈ ਜਾਂਦਾ ਹੈ। ਇਸੇ ਕਰਕੇ ਸਤਿਗੁਰਾਂ ਨੇ ਹੁਕਮ ਪੱਕਾ ਕਰਤਾ, ਤਾਗੀਦ ਕਰਤੀ ਗੁਰਸਿੱਖਾ, ਨਿਤਨੇਮ ਕਰਨਾ ਹੀ ਕਰਨਾ ਹੈ। ਕਿਉਂਕਿ ਨਿਤਨੇਮ ਰੋਜ਼ ਕਰੀ ਚੱਲੀ ਕਰੀ ਚੱਲੀ ਕਰੀ ਚੱਲੀ ਕਦੇ ਨਾ ਕਦੇ ਤੇ ਅਸਰ ਹੋ ਹੀ ਜਾਏ। ਜੀਵ ਨਾਲ ਪੜ੍ਹੀ ਚੱਲਾਂਗੇ ਕਦੇ ਨਾ ਕਦੇ ਮਨ ਵੀ ਪੜ੍ਹੇਗਾ। ਇਸੇ ਕਰਕੇ ਆਖਿਆ ਨਿਤਨੇਮ ਜ਼ਰੂਰੀ ਨਹੀਂ, ਤੇ ਉਹੀ ਹੈ ਬਾਣੀ ਤੇ ਰੋਜ਼ ਉਹੀ ਹੈ, ਰਹਿਰਾਸ ਸਾਹਿਬ ਵੀ ਉਹੀ ਹੈ, ਜਪਜੀ ਸਾਹਿਬ ਵੀ ਉਹੀ ਹੈ, ਜਾਪ ਸਾਹਿਬ ਵੀ ਉਹੀ, ਸਪਈਏ ਵੀ ਚੌਪਈਏ ਨਾਲ ਸਾਹਿਬ ਵੀ ਉਹੀ, ਬਾਣੀਆਂ ਉਹੀ ਨੇ। ਰੋਜ਼ ਰੋਜ਼ ਪੜ੍ਹਨ ਦਾ ਮਤਲਬ ਕੀ ਹੈ? ਪੱਥਰ ਜਿਹੜਾ ਸਾਡਾ ਦਿਲ ਹੈ ਉਹਦੇ ਤੇ ਅਸਰ ਹੋਵੇ। ਮਨ ਪੱਥਰ ਬਣ ਚੁੱਕਿਆ, ਇੱਕ ਪੱਥਰ ਮਾਰੋ ਪੱਥਰ ਚੋਟ ਕਰਦਾ ਹੈ, ਉਹਦਾ ਇਲਾਜ ਡਾਕਟਰ ਕਰ ਸਕਦਾ ਹੈ। ਪੱਥਰ ਮਾਰੋ ਉਹ ਤਨ ਉੱਤੇ ਚੋਟ ਕਰਦਾ ਹੈ, ਉਹਦਾ ਇਲਾਜ ਵੈਦ ਕਰ ਸਕਦਾ ਹੈ। ਜਿਹੜੇ ਲੋਕਾਂ ਦੇ ਮਨ ਪੱਥਰ ਬਣ ਚੁੱਕੇ ਨੇ ਉਹ ਇਹੋ ਜਿਹਾ ਵਾਰ ਕਰਦੇ ਨੇ ਜਿਹਦਾ ਇਲਾਜ ਇਹ ਵੈਦ ਨਹੀਂ ਕਰ ਸਕਦੇ। ਮਨ ਰੂਪੀ ਮਨ ਜਿਨ੍ਹਾਂ ਦੇ ਪੱਥਰ ਨੇ ਨਾ ਉਹ ਵੀ ਵਾਰ ਕਰਦੇ ਨੇ, ਐਸਾ ਬਚਨ ਕਹਿਣਗੇ ਜਿਹੜਾ ਭੁੱਲਦਾ ਹੀ ਨਹੀਂ ਸਾਰੀ ਜ਼ਿੰਦਗੀ, ਇਹੋ ਜਿਹਾ ਸ਼ਬਦ ਕਹਿਣਗੇ ਜਿਹੜਾ ਭੁੱਲਦਾ ਹੀ ਨਹੀਂ। ਗੁਰੂ ਨਾਨਕ ਸਾਹਿਬ ਖਲੋਤੇ ਨੇ, ਬਾਬਰ ਨੇ ਕੌਲੀ ਸਾਹਮਣੇ ਕਰਤੀ, ਬਾਦਸ਼ਾਹ ਦੀ ਪਰਵਾਹ ਨਹੀਂ ਕੀਤੀ। ਕਹਿੰਦੇ ਕੀ ਹੈ? ਕਹਿੰਦਾ ਮਹਾਰਾਜ ਅੰਮ੍ਰਿਤੀ ਹੈ, ਪੀ ਲਓ, ਇਹਦੇ ਨਾਲ ਕੀ ਹੋਏਗਾ? ਕਹਿੰਦਾ ਇਹਦੇ ਨਾਲ ਦੁਨੀਆ ਭੁੱਲ ਜਾਏਗੀ, ਇਹਦੇ ਨਾਲ ਨਸ਼ਾ ਆਏਗਾ, ਇਹਦੇ ਨਾਲ ਮਸਤੀ ਹੋ ਜਾਏਗੀ। ਮਹਾਰਾਜ ਕਹਿਣ ਲੱਗੇ ਨਸ਼ਾ ਕਿੰਨਾ ਚਿਰ ਰਹੇਗਾ? ਕਹਿੰਦਾ ਜੀ ਇਹਦਾ ਨਸ਼ਾ ਰਹੇਗਾ 2 ਘੰਟੇ। ਸਤਿਗੁਰ ਕਹਿੰਦੇ ਬਾਬਰਾ 2 ਘੰਟੇ ਬਾਅਦ ਕੀ ਕਰਾਂਗੇ? ਕਹਿੰਦਾ ਸਤਿਗੁਰੂ ਤੁਹਾਨੂੰ ਕਿਹੜਾ ਜਵਾਬ ਹੈ, ਇੱਕ ਕੌਲੀ ਹੋਰ ਭਰ ਲਿਓ। ਮਹਾਰਾਜ ਕਹਿੰਦੇ ਉਹਦਾ ਨਸ਼ਾ ਕਿੰਨਾ ਚਿਰ ਰਹੇਗਾ? ਕਹਿੰਦਾ ਜੀ 2 ਘੰਟੇ। ਸਤਿਗੁਰ ਕਹਿੰਦੇ ਫੇਰ ਕੀ ਕਰਾਂਗੇ? ਕਹਿੰਦਾ ਇੱਕ ਕੌਲੀ ਹੋਰ ਭਰ ਲਿਓ। ਮਹਾਰਾਜ ਨੇ ਜਵਾਬ ਦਿੱਤਾ ਬਾਬਰ ਨੂੰ, ਬਾਬਰਾ ਕੌਲੀ ਭਰਾਂਗੇ ਪੀਆਂਗੇ 2 ਘੰਟੇ, ਨਸ਼ਾ ਰਹਿਣਾ ਤੇ ਲੈ ਜਾਣਾ। ਫਿਰ ਕੌਲੀ ਭਰਾਂਗੇ ਪੀਆਂਗੇ 2 ਘੰਟੇ, ਨਸ਼ਾ ਰਹਿਣਾ ਤੇ ਉਹਨੇ ਫਿਰ ਲੈ ਜਾਣਾ ਹੈ। 2 ਘੰਟੇ ਨਸ਼ਾ ਰਹੇਗਾ, ਪਰ ਅਸੀਂ ਐਸਾ ਨਸ਼ਾ ਕੀਤਾ, ਸਾਨੂੰ ਐਸੀ ਖੁਮਾਰੀ ਚੜ੍ਹੀ ਹੈ, ਸਾਨੂੰ ਐਸੀ ਮਸਤੀ ਚੜ੍ਹੀ ਹੈ ਜਿਹੜੀ ਲੈਂਦੀ ਹੋਈ ਨਹੀਂ। ਕਹਿੰਦੇ ਜੀ ਇਹੋ ਜਿਹਾ ਕਿਹੜਾ ਨਸ਼ਾ ਹੈ, ਇਹੋ ਜਿਹਾ ਕਿਹੜਾ ਨਸ਼ਾ ਹੈ? ਸਤਿਗੁਰਾਂ ਨੇ ਆਖਿਆ ਸੀ, ਕਹਿੰਦੇ ਐਸਾ ਨਸ਼ਾ ਨਾਮ ਖੁਮਾਰੀ ਚੜੀ ਰਹੇ
ਦਿਨ ਰਾਤ,
ਨਾਮ ਦਾ ਨਸ਼ਾ ਚੜੇ। ਜਿਨ੍ਹਾਂ ਨੂੰ ਨਾਮ ਦਾ ਨਸ਼ਾ ਚੜਿਆ ਨਾ, ਉਹਨਾਂ ਨੂੰ ਆ ਝੂਠੇ ਨਸ਼ੇ ਕਰਨ ਦੀ ਲੋੜ ਨਹੀਂ ਪੈਂਦੀ, ਆ ਨਸ਼ੇ ਕਰਨ ਦੀ ਲੋੜ ਨਹੀਂ ਪੈਂਦੀ ਜਿਨ੍ਹਾਂ ਨੂੰ ਨਾਮ ਦਾ ਰੰਗ ਚੜਿਆ ਹੋਵੇ। ਮੈਂ ਬੇਨਤੀ ਸ਼ੁਰੂ ਕੀਤੀ ਸੀ, ਰੰਗ ਚੜ੍ਹਦਾ ਬੜਾ ਔਖਾ, ਤੇ ਜਿਨ੍ਹਾਂ ਨੂੰ ਨਾਮ ਦਾ ਰੰਗ ਚੜ ਗਿਆ ਬੰਦ ਬੰਦ ਕਟਵਾ ਲੈਣਗੇ, ਖੋਪਰ ਲੁਹਾ ਲੈਣਗੇ, ਆਰਿਆਂ ਨਾਲ ਤਨ ਚਰਵਾ ਲੈਣਗੇ, ਦੇਗਾਂ ਚ ਉਬਾਲੇ ਖਾ ਲੈਣਗੇ, ਤੱਤੀਆਂ ਤਵੀਆਂ ਤੇ ਬਹਿ ਜਾਣਗੇ, ਦੇਗਾਂ ਦੇ ਵਿੱਚ ਕੱਢ ਜਾਣਗੇ, ਪਰ ਮੂੰਹ ਨਹੀਂ ਮੋੜਦੇ ਆਪਣਾ। ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿੰਨੀ ਸੰਜਾਤਾ ਸਾਈ। ਜਿਹੜੇ ਰੱਤੇ ਹੋਏ ਨੇ, ਜਿਹੜੇ ਅੰਦਰੋਂ ਜਿਨ੍ਹਾਂ ਨੇ ਪ੍ਰੀਤ ਪਾਈ ਹੈ, ਉਹ ਕਦੇ ਵੀ ਗੁਰੂ ਤੋਂ ਆਪਣਾ ਮੁੱਖ ਨਹੀਂ ਮੋੜਦੇ। ਜੋ ਮਰਜ਼ੀ ਹੋ ਜਾਵੇ, ਉਹ ਹੋਰ ਨਸ਼ੇ ਨਹੀਂ ਕਰਦੇ ਜਿਹੜੇ ਨਸ਼ਿਆਂ ਚ ਆਪਾਂ ਪਏ ਹੋਏ। ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ ਨਸ਼ਿਆਂ ਦਾ ਤਿਆਗ ਕਰੋ। ਉਹ ਨਸ਼ਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਚੜੀ ਰਹੇ ਦਿਨ ਰਾਤ ਨਾਮ ਖੁਮਾਰੀ, ਨਾਮ ਖੁਮਾਰੀ ਚੜੀ ਰਹੇ ਦਿਨ ਰਾਤ, ਨਾਮ ਖੁਮਾਰੀ 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 ਨਾਮ ਖੁਮਾਰੀ ਹੋ ਚੜੀ ਰਹੇ ਹਾਂ ਚੜੀ ਰਹੇ ਦਿਨ ਰਾਤ। نشے نے یہ بہتا چرنی دو گھنٹے چار گھنٹے اٹھ دس گھنٹے نشہ رہندا پھر لے جاندا پر جنہاں نوں نام دا نشہ کیتا جنہاں نے وہ نہیں لیندا پر انہاں شراباں دے وچوں کسے نے کڈیا کچھ جنے ایکسیڈنٹ ہوندے نے مین کارن او دا شراب ہی ہے جڑے پی کے چلاوندے نے آپ وی مردے نے ہوراں نوں وی مردے ساتھ سنگت یہ نشیاں نے بڑیاں دے گھر برباد کیتے نے تینوں شراب دی گلاسی نظر آندی ہے پر اے جڑی شراب دی گلاسی تینوں نظر آندی ہے اے شراب دی گلاسی ایک ایسا گہرا سمندر ہے ویکھن نوں ہی اے نکی جی گلاسی ہے دھیان دیو ویکھن نوں اے نکی جی گلاسی ہے ایک ایسا گہرا سمندر ہے ਇਹਦੇ ਵਿੱਚ ਤੇਰੇ ਬੱਚਿਆਂ ਦਾ ਭਵਿੱਖ ਰੁੜ ਜਾਣਾ ਇਹਦੇ ਵਿੱਚ ਤੇਰੇ ਸਰੀਰ ਦੀ ਤਾਕਤ ਸੁੰਦਰਤਾ ਰੁੜ ਜਾਣੀ ਹੈ ਬੱਚਿਆਂ ਦੀ ਪੜ੍ਹਾਈ ਲਿਖਾਈ ਰੁੜ ਜਾਣੀ ਹੈ ਤੇਰੇ ਕਿੱਲਿਆਂ ਦੇ ਕਿੱਲੇ ਜ਼ਮੀਨ ਦੇ ਇਸ ਗਹਿਰੇ ਸਮੁੰਦਰ ਵਿੱਚ ਰੁੜ ਜਾਣਗੇ ਘਰ ਬਾਰ ਬਰਬਾਦ ਹੋ ਜਾਂਦਾ ਰਹਿੰਦਾ ਕੁਛ ਸਾਧ ਸੰਗਤ ਇਹਨਾਂ ਨਸ਼ਿਆਂ ਤੋਂ ਬਚਣਾ ਪ੍ਰਮਾਣ ਛੋਟਾ ਜਿਹਾ ਫਿਰ ਸਮਾਪਤੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਮਲੂਕੇ ਚੌਧਰੀ ਨੇ ਅਰਜ ਕੀਤੀ ਗਲ ਚ ਪੱਲਾ ਪਾਇਆ ਸਿਰ ਝੁਕਾਇਆ ਬੇਨਤੀ ਕੀਤੀ ਮਹਾਰਾਜ ਮੇਰੇ ਤੇ ਕਿਰਪਾ ਕਰੋ ਸਤਿਗੁਰ ਕਹਿੰਦੇ ਦੱਸ ਭਾਈ ਕੀ ਚਾਹੀਦਾ ਮਹਾਰਾਜ ਮੈਨੂੰ ਮਿਰਗੀ ਦਾ ਦੌਰਾ ਪੈਂਦਾ ਹੈ ਹਟਾ ਦਿਓ ਸਤਿਗੁਰ ਕਹਿੰਦੇ ਮਿਰਗੀ ਹਾਂ ਮਹਾਰਾਜ ਮੈਨੂੰ ਮਿਰਗੀ ਦਾ ਦੌਰਾ ਪੈਂਦਾ ਹਟਾ ਦਿਓ ਗੁਰੂ ਅੰਗਦ ਦੇਵ ਮਹਾਰਾਜ ਦੂਸਰੇ ਗੁਰੂ ਨਾਨਕ ਚੌਧਰੀਆ ਤੇਰੀ ਮਿਰਗੀ ਹਟ ਜਾਏਗੀ ਤੇਰੀ ਮਿਰਗੀ ਹਟ ਜਾਏਗੀ ਪਰ ਇੱਕ ਸ਼ਰਤ ਹੈ ਮਹਾਰਾਜ ਦੱਸੋ ਸਤਿਗੁਰ ਕਹਿੰਦੇ ਸ਼ਰਾਬ ਨਾ ਪੀਵੀ ਤੇਰੀ ਮਿਰਗੀ ਹਟ ਜਾਏਗੀ ਸ਼ਰਾਬ ਨਾ ਪੀਵੀ ਸ਼ਰਾਬ ਦਾ ਸੇਵਨ ਕਰਨਾ ਛੱਡ ਦੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਮਿਰਗੀ ਨਾ ਪਵੇ ਮੈਂ ਸ਼ਰਾਬ ਛੱਡਣ ਨੂੰ ਤਿਆਰ ਹਾਂ ਦੁੱਖ ਵਿੱਚ ਬੰਦਾ ਹਰ ਗੱਲ ਮੰਨਣ ਨੂੰ ਤਿਆਰ ਹੋ ਜਾਂਦਾ ਭੁੱਲ ਜਾਂਦਾ ਜਦੋਂ ਸੁੱਖ ਆ ਜਾਏ ਮਹਾਰਾਜ ਮੈਨੂੰ ਮਿਰਗੀ ਦਾ ਦੌਰਾ ਨਹੀਂ ਪੈਣਾ ਚਾਹੀਦਾ ਸ਼ਰਾਬ ਛੱਡਣ ਨੂੰ ਤਿਆਰ ਹੈ ਸਤਿਗੁਰ ਕਹਿੰਦੇ ਤੇਰੀ ਮਿਰਗੀ ਅਸੀਂ ਲੈ ਲਵਾਂਗੇ ਤੈਨੂੰ ਮਿਰਗੀ ਦਾ ਦੌਰਾ ਨਹੀਂ ਪਏਗਾ ਸ਼ਰਾਬ ਨਾ ਪੀਵੀ ਕਹਿੰਦਾ ਜੀ ਨਹੀਂ ਪੀਵਾਂਗੇ ਸ਼ਰਾਬ ਛੱਡ ਦਿੱਤੀ ਇਹਨੇ ਸ਼ਰਾਬ ਛੱਡਤੀ ਮਿਰਗੀ ਦਾ ਦੌਰਾ ਨਹੀਂ ਪਿਆ ਇਤਿਹਾਸ ਪੜ੍ਹੋ ਪਤਾ ਲੱਗਦਾ ਹੈ ਕਈ ਸਾਲ ਲੰਘ ਗਏ ਇਹਨੇ ਸ਼ਰਾਬ ਨਾ ਪੀਤੀ ਤੇ ਮਿਰਗੀ ਦਾ ਦੌਰਾ ਨਹੀਂ ਪਿਆ ਅੱਠ ਸਾਲ ਲੰਘੇ ਅੱਠ ਸਾਲ ਗੁਜ਼ਰਨ ਤੋਂ ਬਾਅਦ ਅੱਠਾਂ ਸਾਲਾਂ ਪਿੱਛੋਂ ਅੱਜ ਸੰਗਤ ਹੋ ਗਈ ਮਾੜਿਆਂ ਦੀ ਜੈਸੀ ਸੰਗਤ ਉਹੋ ਜਿਹੀ ਰੰਗਤ ਚੜ੍ਹ ਜਾਂਦੀ ਜਿਹੋ ਜਿਹੀ ਸੰਗਤ ਕਰਾਂਗੇ ਉਹਦਾ ਅਸਰ ਜ਼ਰੂਰ ਹੋਏਗਾ ਸੰਗਤ ਆਪਣਾ ਅਸਰ ਜ਼ਰੂਰ ਵਿਖਾਉਂਦੀ ਹੈ ਸੰਗਤ ਹੋ ਗਈ ਮਾੜਿਆਂ ਦੀ ਇਕੱਠੇ ਹੋ ਗਏ ਯਾਰ ਵੇਲੀ ਸਾਰੇ ਮੌਸਮ ਸੀ ਥੋੜਾ ਜਿਹਾ ਠੰਡਾ ਚੌਧਰੀ ਆ ਲੈ ਅੱਜ ਲਾ ਲੈ ਘੁੱਟ ਚੌਧਰੀ ਕਹਿਣ ਲੱਗਾ ਨਹੀਂ ਮੈਂ ਨਹੀਂ ਪੀਣੀ ਮੈਨੂੰ ਸਤਿਗੁਰਾਂ ਨੇ ਰੋਕਿਆ ਉਹ ਕਹਿੰਦੇ ਚੌਧਰੀ ਆ ਸਤਿਗੁਰਾਂ ਨੇ ਰੋਕਿਆ ਹੈ ਮਾਰਨ ਨੂੰ ਕਿਹੜਾ ਪਤਾ ਲੱਗਣ ਲੱਗਿਆ ਸਤਿਗੁਰਾਂ ਨੂੰ ਕਿਹੜਾ ਪਤਾ ਲੱਗਦਾ ਪੀ ਕੇ ਅੰਦਰ ਵੜ ਕੇ ਬੈਠਾ ਰਹੀ, ਕਿਹੜਾ ਪਤਾ ਲੱਗਣਾ? ਨਾਲ ਦਿਆਂ ਨੇ ਇੰਨਾ ਆਖਿਆ ਵਾਰ ਵਾਰ, ਇਹਦਾ ਵੀ ਦਿਲ ਕਰਦਾ ਸੀ, ਕਹਿੰਦਾ ਚਲੋ ਇਹ ਤਰੀਕਾ ਵਧੀਆ, ਪੀ ਕੇ ਅੰਦਰ ਵੜ ਕੇ ਬਹਿ ਜਾਂਗੇ। ਪੀ ਕੇ ਕਹਿੰਦਾ ਅੰਦਰ ਵੜ ਕੇ ਬਹਿ ਜਾਂਗੇ, ਬਾਹਰ ਨਹੀਂ ਜਾਂਦੇ, ਜੇ ਬਾਹਰ ਜਾਵਾਂਗਾ ਲੋਕਾਂ ਨੂੰ ਪਤਾ ਲੱਗੂਗਾ, ਤਾਂ ਹੀ ਮਹਾਰਾਜ ਕੋਲ ਗੱਲ ਜਾਏਗੀ। ਕਹਿੰਦੇ ਅੰਦਰ ਵੜ ਕੇ ਬਹਿ ਜਾਂਗੇ, ਕਿਹੜਾ ਪਤਾ ਲੱਗਣ ਲੱਗਿਆ? ਕਈਆਂ ਦੇ ਅੱਜ ਵੀ ਐਸੇ ਲੋਕ ਨੇ ਜਿਹੜੇ ਸਵੇਰੇ ਉੱਠ ਕੇ ਨੀਲੀ ਪੀਲੀ ਜਾਂ ਚਿੱਟੀ ਬੰਨ ਲੈਂਦੇ ਨੇ, ਉੱਪਰ ਦੀ ਗਾਤਰਾ ਰਾਤ ਨੂੰ ਫੇਰ ਕੇ ਤੇ ਸਵੇਰ ਨੂੰ ਜਥੇਦਾਰ ਜੀ ਬਣ ਜਾਂਦੇ ਹੁੰਦੇ ਨੇ ਕਈ ਇਹੋ। ਗੁਰਸਿੱਖ ਬਹੁਤ ਨੇ, ਕਮਾਲੀ ਕਮਾਈ ਵਾਲੇ ਬਹੁਤ ਨੇ, ਜੀਵਨ ਵਾਲੇ ਬਹੁਤ ਨੇ, ਪਰ ਕਈ ਸਾਧ ਸੰਗਤ ਸਵੇਰੇ ਗੁਰੂ ਕਾ ਬਾਣਾ, ਰਾਤ ਨੂੰ ਠੇਕਿਆਂ ਤੇ, ਉਹ ਲੋਕ ਬਾਣੇ ਨੂੰ ਵੀ ਬਦਨਾਮ ਕਰਦੇ ਨੇ। ਜਿਵੇਂ ਇੱਕ ਮੱਝ ਲਿਬੜੀ ਹੋਵੇ ਹੋਰਾਂ ਨੂੰ ਲਵੇੜ ਦਿੰਦੀ ਨਾਲ, ਉਹੀ ਕੰਮ ਇਹਨਾਂ ਲੋਕਾਂ ਦਾ। ਇਹ ਸਾਰਿਆਂ ਦੇ ਨਾਮ ਨੂੰ ਧੱਬਾ ਲਵਾਉਂਦੇ ਨੇ। ਲੋਕ ਕਹਿੰਦੇ ਪਤਾ ਨੀ ਕਿਰਪਾਨਾਂ ਵਾਲੇ ਸਾਰੇ ਹੀ ਪੀਂਦੇ ਨੇ, ਬਦਨਾਮ ਸਾਰੇ ਹੁੰਦੇ ਨੇ, ਹੁੰਦੇ ਜ਼ਰੂਰ ਨੇ ਪੀਣ ਵਾਲੇ ਵਿੱਚ। ਪਰ ਮੈਂ ਸੰਗਤ ਵਿੱਚ ਬੇਨਤੀ ਕਈ ਵਾਰੀ ਕੀਤੀ ਹੈ, ਅੰਮ੍ਰਿਤਧਾਰੀ ਹੋਵੇ, ਪੀਤੀ ਹੋਵੇ ਸ਼ਰਾਬ, ਉਹਨੇ ਤੁਹਾਨੂੰ ਕਿਤੇ ਮਿਲ ਜੇ ਤੇ ਉਸੇ ਸਮੇਂ ਸ੍ਰੀ ਸਾਹਿਬ ਲਾ ਲੈਣੀ ਚਾਹੀਦੀ। ਡਿੱਗਿਆ ਫਿਰਦਾ ਸ੍ਰੀ ਸਾਹਿਬ ਵੀ ਠੇਕੇ ਤੇ ਵੀ, ਸਾਹ ਸਹਿਤ ਉਹਨੂੰ ਕਹੋ ਸ੍ਰੀ ਸਾਹਿਬ ਲਾ ਲਈ, ਹੁਣ ਜਿੱਥੇ ਮਰਜ਼ੀ ਡਿੱਗ, ਭਾਵੇਂ ਖੂਹ ਚ ਡਿੱਗ, ਭਾਵੇਂ ਭਾਖੜਾ ਚ ਡਿੱਗ, ਪਰ ਬਾਣੇ ਨੂੰ ਦਾਗ ਨਾ ਲਾ। ਸਤਨਾਮ
ਸ੍ਰੀ ਵਾਹਿਗੁਰੂ।
ਇਹ ਬਾਣਾ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਹੈ, ਇਸ ਬਾਣੇ ਵਾਸਤੇ, ਇਹ ਸਾਡੇ ਸਰੂਪ ਵਾਸਤੇ ਮਹਾਰਾਜ ਨੇ ਆਪਣਾ ਸਭ ਕੁਝ ਲੁਟਾਇਆ ਹੈ। ਇਸ ਬਾਣੇ ਨੂੰ ਦਾਗ ਨਹੀਂ ਲਾਉਣਾ।
ਸਤਿ ਸ੍ਰੀ ਅਕਾਲ।
ਇਸ ਬਾਣੇ ਨੂੰ ਆਪਾਂ ਕਲੰਕ ਨਹੀਂ ਲਾਉਣਾ। ਬੜਾ ਲੁਕ ਲੁਕ ਕੇ ਪੀਂਦੇ ਨੇ, ਕਈ ਕਿਰਪਾਨਾਂ ਪਾਈਆਂ ਨੇ, ਬਥੇਰੀਆਂ ਲਾਚੀਆਂ ਚੱਬਦੇ ਨੇ ਵੀ ਨਾ ਪਤਾ ਲੱਗੇ। ਪਰ ਜਿੰਨਾ ਮਰਜ਼ੀ ਛਪਾ ਲਓ, ਜਿਹੜੀ ਅੰਦਰ ਗਈ ਹੈ ਨਾ, ਉਹਨੇ ਤੈਨੂੰ ਟਿਕਣ ਨਹੀਂ ਦੇਣਾ। ਬੰਦਾ ਉਹੀ ਹੁੰਦਾ ਹੈ, ਅੱਖਾਂ ਉਹੀ ਹੁੰਦੀਆਂ ਨੇ, ਪਰ ਉਹਦੇ ਵੇਖਣ ਚ ਫਰਕ ਪੈ ਜਾਂਦਾ। ਜਦੋਂ ਅੰਦਰ ਚਲੀ ਜਾਂਦੀ ਹੈ ਨਾ, ਬੰਦਾ ਉਹੀ ਹੁੰਦਾ ਹੈ, ਉਹਦੇ ਤੁਰਨ ਵਿੱਚ ਫਰਕ ਪੈ ਜਾਂਦਾ ਹੈ। ਜੀਭ ਉਹੀ ਹੁੰਦੀ ਹੈ, ਪਰ ਉਹਦੇ ਬੋਲਣ ਚ ਫਰਕ ਪੈ ਜਾਂਦਾ ਹੈ। ਲੱਗ ਜਾਂਦਾ ਪਤਾ ਵੀ ਇਹਨੇ ਪੀਤੀ, ਜਿੰਨਾ ਮਰਜ਼ੀ ਛਪਾ ਲਏ। ਹੋ ਸਕਦਾ ਹੈ ਕੋਈ ਦੁਨੀਆਂ ਵਿੱਚ ਐਸਾ ਮਨੁੱਖ ਪੈਦਾ ਹੋਇਆ ਹੋਵੇ ਜਿਹੜਾ ਦੁਨੀਆਂ ਤੋਂ ਛਪਾ ਲਵੇ, ਲੁਕ ਲੁਕ ਕੇ ਪੀਂਦਾ ਹੋਵੇ, ਪਰ ਕਿਹੜਾ ਜੰਮਿਆ ਜਿਹੜਾ ਗੁਰੂ ਦੀਆਂ ਅੱਖਾਂ ਚ ਕੱਟਾ ਪਾ ਲਵੇ। ਸਤਿਗੁਰ ਤੇ ਸਭ ਥਾਂ ਤੇ ਵੇਖਦੇ, ਬੜੇ ਨੇ ਲੁਕ ਲੁਕ ਪੀਣ ਵਾਲੇ, ਪਰ ਕੀ ਕਹਿੰਦੀ ਸਤਿਗੁਰਾਂ ਦੀ ਬਾਣੀ? ਉਹ ਪ੍ਰਗਟ ਹੋ ਜਾਣੇ, ਬੋਲਿਆ ਗੁਰੂ ਸਾਰੇ,
ਜਿਹੜੇ ਲੁਕ ਲੁਕ ਪਾਪ ਹੋ ਜਾਣੇ ਨੇ, ਜਿਹੜੇ ਲੁਕ ਲੁਕ ਪਾਪ ਹੋ ਜਾਣੇ,
ਮਰਜ਼ੀ ਛਪਾ ਲੋ, ਪਰ ਉਹ ਤੇ ਪ੍ਰਗਟ ਹੋ ਹੀ ਜਾਣੇ।
ਰੱਬ ਥੱਕਿਆ ਨਹੀਂ ਜਾਣਾ,
ਮਨ ਬਣਾਓ ਅੰਮ੍ਰਿਤ ਛਕਣ ਵਾਸਤੇ। ਇਹ ਜਿਹੜਾ ਸਮਾਗਮ ਹੈ
ਇਸ਼ਤਿਹਾਰਾਂ ਤੇ ਆਪ ਜੀ ਨੇ ਪੜ੍ਹਿਆ ਹੋਏਗਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ। ਇਹਦਾ ਇੱਕੋ ਇੱਕ ਮਨੋਰਥ ਹੈ, ਉਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜਨਾ। ਪਰਸੋਂ ਅੰਮ੍ਰਿਤ ਵੇਲੇ ਅੰਬਾਲੇ ਅੰਮ੍ਰਿਤ ਸੰਚਾਰ ਹੋਇਆ ਸੀ, ਜਿਹੜੀ ਸੰਗਤ ਗਈ ਹੋਏਗੀ ਉਹਨਾਂ ਨੂੰ ਪਤਾ ਹੋਏਗਾ। 950 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਸੀ, ਔਰ ਕੱਲ ਰਾਤ ਭਾਵ ਅੱਜ ਅੰਮ੍ਰਿਤ ਵੇਲੇ ਕਹਿ ਲਓ 12:30 ਵਜੇ ਜੋ ਸਾਹਨੇਵਾਲ ਸ਼ਹਿਰ ਵਿੱਚ ਦੀਵਾਨ ਚੱਲਦੇ ਸੀ ਉੱਥੇ ਅੰਮ੍ਰਿਤ ਸੰਚਾਰ ਹੋਇਆ। ਸੋ ਇਸੇ ਤਰ੍ਹਾਂ ਦਿੱਤੂਪੁਰ ਕੱਲ ਦਿਨੇ ਅੰਮ੍ਰਿਤ ਸੰਚਾਰ ਸੀ, ਕੱਲ ਨੂੰ ਅਨਾਜ ਮੰਡੀ ਸ਼ਹਿਰ ਘਨੌਰ ਦੀਵਾਨ ਚੱਲ ਰਹੇ ਨੇ, ਕਸਬਾ ਜਿਹੜਾ ਘਨੌਰ ਅਨਾਜ ਮੰਡੀ ਚ, ਉੱਥੇ ਵੀ ਕੱਲ ਨੂੰ ਲਾਸਟ ਦੀਵਾਨ ਹੈ ਔਰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਇਸੇ ਤਰ੍ਹਾਂ ਇਸੇ ਲੜੀ ਤਹਿਤ ਪਰਸੋਂ ਨੂੰ ਇਸ ਪਿੰਡ ਵਿੱਚ ਵੀ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਇਸ ਸਮਾਗਮ ਦਾ ਲਾਸਟ ਦੀਵਾਨ ਹੈ, ਅੰਮ੍ਰਿਤ ਸੰਚਾਰ ਹੋਏਗਾ। ਗੁਰੂ ਵਾਲੇ ਬਣੋ, ਪੈਸੇ ਦੀ ਕੀਮਤ ਤਾਂ ਹੀ ਹੈ ਜੇ ਮੋਹਰ ਲੱਗੀ ਹੈ। ਮੋਹਰ ਤੇ ਪੰਜਾਂ ਪਿਆਰਿਆਂ ਨੇ ਲਾਉਣੀ ਹੈ, ਜੇ ਤੂੰ ਭਾਵੇਂ ਜਿੰਨਾ ਮਰਜ਼ੀ ਗੁਰਮੁਖ ਬਣਿਆ।
ਸ੍ਰੀ ਅਕਾਲ।
5 ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਗੁਰੂ ਕੀ ਮੋਹਰ ਲਾ ਦੇਣਗੇ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ, ਅਮੋਲਕ ਦਾਤ ਹੈ ਜਿਹੜੀ ਸਤਿਗੁਰਾਂ ਨੇ ਸਾਨੂੰ ਬਖਸ਼ੀ। ਇਹ ਇਹੋ ਜਿਹੀ ਬਖਸ਼ਿਸ਼ ਹੈ, ਇਹ ਐਸੀ ਦਾਤ ਹੈ ਜਿਹਨੂੰ 33 ਕਰੋੜ ਦੇਵੀ ਦੇਵਤਾ ਤਰਸਦਾ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਉਹ ਅੰਮ੍ਰਿਤ ਨੂੰ ਖੋਜਦੇ ਨੇ। ਸੋ ਅੰਮ੍ਰਿਤ ਗੁਰ ਤੇ ਪਾਇਆ, ਉਹ ਪ੍ਰਾਪਤ ਹੋਇਆ ਸਨ, ਗੁਰੂ ਤੋਂ ਪ੍ਰਾਪਤ ਹੋਇਆ। ਆਓ ਮਨ ਬਣਾਓ, ਅੰਮ੍ਰਿਤ ਛਕਣ ਵਾਸਤੇ 50 ਪ੍ਰਾਣੀਆਂ ਦੇ ਨਾਮ ਆਏ।
ਬੋਲੇ
ਖੁਸ਼ੀ ਦੀ ਗੱਲ ਹੈ, 50 ਨੇ ਗੁਰਮਤ ਵੱਲ ਵਧਣ ਵਾਸਤੇ, ਗੁਰੂ ਵੱਲ ਵਧਣ ਵਾਸਤੇ, ਸੱਚਖੰਡ ਵੱਲ ਵਧਣ ਵਾਸਤੇ ਮਨ ਬਣਾ ਲਿਆ। ਔਰ ਆਪ ਜੀ ਦੇ ਚਰਨਾਂ ਚ ਬੇਨਤੀ ਹੈ, ਵੱਧ ਤੋਂ ਵੱਧ ਸੰਗਤ ਨਾਮ ਲਿਖਾਓ। ਬਹੁਤ ਨੇ ਜਿਹੜੇ ਅਜੇ ਨਗੁਰੇ ਨੇ, ਸਾਧ ਸੰਗਤ 60% ਤੋਂ ਵੀ ਜ਼ਿਆਦਾ ਨੇ ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ। ਪਤਾ ਲੱਗਦਾ ਤੇ ਵੀਰਾਂ ਭਰਾਵਾਂ ਨੂੰ, ਮਾਤਾਵਾਂ ਔਰ ਭੈਣਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਨਾਮ ਲਿਖਾਓ। ਘਰ ਚ ਗੰਗਾ ਆਈ ਹੈ, ਅੰਮ੍ਰਿਤ ਸੰਚਾਰ ਹੋਣਾ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਤੋਂ। ਇਹ ਜਥੇ ਤੋਂ 5 ਪਿਆਰੇ ਅੰਮ੍ਰਿਤ ਛਕਾਉਣਗੇ, ਪਰਸੋਂ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ। ਵੱਧ ਤੋਂ ਵੱਧ ਅੰਮ੍ਰਿਤ ਛਕੋ, ਗੁਰੂ ਕੇ ਜਹਾਜ਼ੇ ਚੜੋ, ਲੋਕ ਔਰ ਪ੍ਰਲੋਕ ਸੁਹੇਲਾ ਕਰੋ। 50 ਦੇ ਨਾਮ ਆਏ ਨੇ, ਹੋਰ ਵੀ ਲਿਖਾਉਣੇ ਨੇ ਕੱਲ ਨੂੰ। ਇੱਕ ਹੋਰ ਖੁਸ਼ੀ ਦੀ ਗੱਲ ਹੈ, ਮਤੀ ਦਾਸ ਕਹਿੰਦਾ ਸਿੱਖੀ ਮਿਲ ਜਾਵੇ ਮੈਂ ਆਰੇ ਨਾਲ ਤਨ ਚਰਵਾ ਲਵਾਂਗਾ। ਭਾਈ ਸਤੀ ਦਾਸ ਜੀ ਕਹਿੰਦੇ ਨੇ ਰੂੰ ਚ ਲਪੇਟ ਕੇ ਸਾੜ ਦਿਓ, ਸਿੱਖੀ ਮਿਲ ਜਾਵੇ, ਸੜਨ ਨੂੰ ਤਿਆਰ ਆ। ਇਸੇ ਤਰ੍ਹਾਂ ਭਾਈ ਦਿਆਲ ਦਾਸ ਜੀ ਕਹਿੰਦੇ ਨੇ ਸਿੱਖੀ ਮਿਲ ਜਾਵੇ ਮੈਂ ਦੇਗ ਵਿੱਚ ਕੜਨ ਨੂੰ ਤਿਆਰ ਹਾਂ। ਭਾਈ ਮਨੀ ਸਿੰਘ ਜੀ ਕਹਿੰਦੇ ਨੇ ਮੈਂ ਬੰਦ ਕਟਵਾਉਣ ਨੂੰ ਤਿਆਰ ਹਾਂ। ਭਾਈ ਤਾਰੂ ਸਿੰਘ ਜੀ ਕਹਿੰਦੇ ਨੇ ਮੈਂ ਆਪਣੀ ਖੋਪਰੀ ਲਹਾਉਣ ਵਾਸਤੇ ਤਿਆਰ ਹਾਂ। ਗੁਰਮੁਖੋ ਪ੍ਰਬੰਧਕ ਕਹਿੰਦੇ ਨੇ ਅਸੀਂ ਕਕਾਰ ਵੀ ਫ੍ਰੀ ਦੇ ਦਿਆਂਗੇ, ਤੁਸੀਂ ਸਿੱਖੀ ਦੀ ਦਾਤ ਲੈ। ਕਿੱਡੇ ਉੱਚੇ ਭਾਗ ਨੇ ਸਾਡੇ, ਜਿਸ ਸਿੱਖੀ ਨੂੰ ਲੈਣ ਵਾਸਤੇ ਮਾਵਾਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ ਚ ਹਾਰ ਪਵਾ ਲਏ, ਜਿਸ ਸਿੱਖੀ ਨੂੰ ਲੈਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ 3.5 ਸਾਲਾਂ ਦਾ ਪੁੱਤਰ ਅੱਖਾਂ ਦੇ ਸਾਹਮਣੇ ਸ਼ਹੀਦ ਕਰਤਾ। ਇਸ ਸਿੱਖੀ ਨੂੰ ਪ੍ਰਾਪਤ ਕਰਨ ਵਾਸਤੇ ਬੜੀਆਂ ਭੈਣਾਂ ਨੇ ਆਪਣੇ ਵੀਰ ਸ਼ਹੀਦ ਕਰਵਾਏ ਨੇ, ਬੜੀਆਂ ਮਾਵਾਂ ਨੇ ਆਪਣੇ ਪੁੱਤਰ ਸ਼ਹੀਦ ਕਰਵਾਏ ਨੇ, ਬੜੇ ਬੱਚਿਆਂ ਨੇ ਆਪਣੇ ਮਾਪੇ ਸ਼ਹੀਦ ਕਰਵਾਏ ਨੇ। ਗੁਰਮੁਖੋ, ਸਾਨੂੰ ਅੱਜ ਕਕਾਰ ਵੀ ਫ੍ਰੀ ਮਿਲਦੇ ਨੇ, ਫਿਰ ਵੀ ਸਿੱਖੀ ਤੋਂ ਮੂੰਹ ਮੋੜੀ ਫਿਰਦੇ ਹਾਂ, ਫਿਰ ਵੀ ਇੱਧਰ ਨੂੰ ਵਧਣ ਨੂੰ ਜੀ ਨਹੀਂ ਕਰਦਾ, ਅੰਮ੍ਰਿਤ ਛਕਣ ਨੂੰ ਜੀ ਨਹੀਂ ਕਰਦਾ। ਫਿਰ ਸਾਡਾ ਜਿਉਣਾ ਤ੍ਰਿਗ ਹੈ, ਫਿਰ ਸਾਡਾ ਜਿਉਣਾ ਤ੍ਰਿਕਾਰ ਹੈ। ਇਹ ਮਹਾਰਾਜ ਨੇ ਏਡੀ ਵੱਡੀ ਕਿਰਪਾ ਕਾਹਦੇ ਵਾਸਤੇ ਕੀਤੀ, ਐਡੀ ਵੱਡੀ ਬਖਸ਼ਿਸ਼ ਕਾਹਦੇ ਵਾਸਤੇ ਕੀਤੀ? ਜਿੰਨੀਆਂ ਸੰਪਰਦਾਵਾਂ, ਜਿੰਨੀਆਂ ਟਕਸਾਲਾਂ, ਜਿੰਨੀਆਂ ਸਾਖਾਂ ਅੱਜ ਚੱਲ ਰਹੀਆਂ ਨੇ, ਇਹ ਕਾਹਦੇ ਵਾਸਤੇ ਨੇ? ਗਿਆਨ ਦੇਣ ਵਾਸਤੇ। ਰਾਗੀ ਢਾਡੀ ਜੋ ਵੀ ਨੇ ਕਾਹਦੇ ਵਾਸਤੇ ਬਣਾਏ ਨੇ? ਇਹ ਗਿਆਨ ਵਾਸਤੇ, ਸਾਨੂੰ ਗਿਆਨ ਹੋਵੇ। ਇਸੇ ਵਾਸਤੇ ਏਡੀ ਵੱਡੀ ਕਿਰਪਾ ਕੀਤੀ। ਭਾਈ ਗੁਰਦਾਸ ਜੀ ਨੇ ਇੱਕ ਪ੍ਰਮਾਣ ਦਿੱਤਾ, ਭਾਈ ਸਾਹਿਬ ਕਹਿੰਦੇ, ਜੈਸੇ ਕਾਛੀ ਫਲ ਹੇਤ ਬਿਬਤ ਬਿਰਖ ਰੋਪੈ, ਸਮਝਿਓ ਪਿਆਰ ਨਾਲ, ਨਿਹ ਫਲ ਰਹਿ ਬਿਰਖ ਹੈ ਨਾ ਕਾਹੂ ਕਾਜ ਹੈ। ਕਾਛੀ ਦਾ ਅਰਥ ਹੈ ਮਾਲੀ, ਜਿਵੇਂ ਮਾਲੀ ਬਾਗ ਲਾਉਂਦਾ, ਤਰ੍ਹਾਂ ਤਰ੍ਹਾਂ ਦੇ ਬੂਟੇ ਲਾਉਂਦਾ, ਉਹਨਾਂ ਨੂੰ ਪਾਣੀ ਲਾਉਂਦਾ, ਉਹਨਾਂ ਨੂੰ ਗੋਡੀਆਂ ਵੀ ਕਰਦਾ, ਬੜੇ ਪਿਆਰ ਨਾਲ ਪਰਵਰਿਸ਼ ਕਰਦਾ, ਇਹ ਵਧੇਗਾ, ਇੱਕ ਦਿਨ ਬਾਗ ਬਣੇਗਾ, ਮੈਨੂੰ ਫਲ ਪ੍ਰਾਪਤ ਹੋਏਗਾ। ਭਾਈ ਸਾਹਿਬ ਕਹਿੰਦੇ, ਜਿਵੇਂ ਮਾਲੀ ਤਰ੍ਹਾਂ ਤਰ੍ਹਾਂ ਦੇ ਬੂਟੇ ਲਾਉਂਦਾ, ਬਾਗ ਸਜਾਉਂਦਾ, ਜੇ ਕੋਈ ਫਲ ਨਾ ਲੱਗੇ ਤੇ ਮਾਲੀ ਦਾ ਮਨ ਬੜਾ ਦੁਖੀ ਹੁੰਦਾ। ਜਦੋਂ ਆਪਾਂ ਬੂਟਾ ਲਾਉਣਾ, ਉਦੋਂ ਆਪਾਂ ਨੂੰ ਕੀ ਪਤਾ ਵੀ ਇਹਨੂੰ ਫਲ ਲੱਗਣਾ ਕਿ ਨਹੀਂ ਲੱਗਣਾ? ਜਦੋਂ 2-3 ਸਾਲਾਂ ਦਾ ਹੋਏਗਾ ਪਤਾ ਲੱਗੇਗਾ, ਇਹ ਤੇ ਨੇਹ ਫਲ ਹੀ ਗਿਆ, ਇਹਨੂੰ ਫਲ ਤੇ ਲੱਗੇ ਹੀ ਨਹੀਂ। ਕਈ ਇਹੋ ਜਿਹੇ ਦਰਖਤ ਇਹਨਾਂ ਨੂੰ ਬੂਰ ਹੀ ਨਹੀਂ ਪੈਂਦਾ। ਨੇਹ ਫਲ ਰਹੇ ਬਿਰਖ ਹੈ ਨਾ ਕਾਹੂ ਕਾਜ ਹੈ, ਜੇ ਫਲ ਨਾ ਲੱਗਿਆ ਤੇ ਉਹ ਬਾਲਣ ਦੇ ਕੰਮ ਹੀ ਆਉਣਾ, ਉਹਦੀ ਕੀਮਤ ਕੋਈ ਨਹੀਂ ਪੈਣੀ। ਭਾਈ ਸਾਹਿਬ ਨੇ ਦੂਜਾ ਪ੍ਰਮਾਣ ਦਿੱਤਾ, ਸੰਤਤ ਨਮਿਤ ਨਿਰਪ ਅਨਕ ਵਿਵਾਹ ਕਰੇ, ਸੰਤਤ ਵਿਹੂਨ ਬਨਤਾ ਨਾ ਗ੍ਰਹਿ ਛਾਜ ਹੈ। ਸੰਤਤ ਸੰਤਾਨ ਪ੍ਰਾਪਤ ਕਰਨ ਵਾਸਤੇ ਨਿਰਪ ਰਾਜਾ ਕਈ ਵਿਆਹ ਕਰਾਉਂਦਾ, ਅਨਕ ਵਿਵਾਹ ਕਰੇ ਕਈ ਵਿਆਹ ਕਰਾਉਂਦਾ, ਪਰ ਜੇ ਔਲਾਦ ਨਾ ਹੋਵੇ, ਸੰਤਤ ਵਿਹੂਨ ਬਨਤਾ ਨਾ ਗ੍ਰਹਿ ਛਾਜ, ਜੇ ਬੱਚਾ ਨਾ ਹੋਵੇ ਤੇ ਰਾਜਾ ਵੀ ਪਛਤਾਉਂਦਾ, ਉਹਨੂੰ ਉਹ ਬਨਤਾ ਘਰ ਵਾਲੀ ਇਸਤਰੀ ਚੰਗੀ ਨਹੀਂ ਲੱਗਦੀ, ਭਾਵੇਂ ਉਹਦੇ ਵਿੱਚ ਉਹਦਾ ਕੋਈ ਕਸੂਰ ਨਹੀਂ। ਤੀਜਾ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ, ਵਿਦਿਆ ਦਾਨ ਜਾਨ ਜੈਸੇ ਪਾਂਦਾ ਚੱਟ ਸਾਰ ਜੋਰ ਹੈ, ਵਿਦਿਆਹੀਨ ਦੀਨ ਖਲ ਨਾਮ ਉਪਰਾਜ ਹੈ। ਵਿਦਿਆ ਦਾਨ ਦੇਣ ਵਾਸਤੇ ਕੋਈ ਪਾਂਦਾ ਉੱਦਮ ਕਰਦਾ, ਚੱਟ ਛਾਲਾ ਬਣਾਉਂਦਾ, ਸਿੱਧਾ ਸਮਝੋ ਕੋਈ ਟੀਚਰ ਅਧਿਆਪਕ ਉੱਦਮ ਕਰਦਾ ਹੈ, ਬੱਚਿਆਂ ਦੇ ਪੜ੍ਹਾਉਣ ਵਾਸਤੇ ਸਕੂਲ ਬਣਾਉਂਦਾ, ਉਹਨੇ ਤੇ ਵਿਚਾਰੇ ਨੇ ਉੱਦਮ ਕੀਤਾ, ਸਕੂਲ ਬਣਾਇਆ, ਜੇ ਕੋਈ ਨਾ ਪੜ੍ਹੇ, ਜੇ ਕੋਈ ਪੜ੍ਹਾਈ ਨਾ ਕਰੇ ਤੇ ਸਾਧ ਸੰਗਤ ਗਿਆਨ ਪ੍ਰਾਪਤ ਨਾ ਕਰੇ, ਵਿਦਿਆ ਦਾਨ ਜਾਨ ਜੈਸੇ ਪਾਂਦਾ ਚਟਸਾਰ ਜੋਰ ਹੈ, ਵਿਦਿਆਹੀਨ ਦੀਨ ਖਲ ਨਾਮ ਉਪਰਾਜ ਹੈ। ਜੇ ਉਹ ਵਿਦਿਆ ਕੋਈ ਉੱਥੋਂ ਪ੍ਰਾਪਤ ਨਾ ਕਰੇ ਤੇ ਲੋਕ ਕਹਿਣਗੇ ਇਹ ਮੂਰਖ ਹੈ, ਪੜ੍ਹਨੇ ਵੀ ਪਾਇਆ ਤੇ ਇਹਨੂੰ ਇੱਕ ਅੱਖਰ ਵੀ ਨਾ ਆਇਆ, ਪੜ੍ਹਨੇ ਵੀ ਪਾਇਆ ਪਰ ਫਿਰ ਵੀ ਗਿਆਨ ਨਹੀਂ ਹੋਇਆ। ਵਿਦਿਆਹੀਨ ਦੀਨ ਖਲ ਨਾਮ ਉਪਰਾਜ ਹੈ। ਹੁਣ ਗੱਲ ਸਾਡੀ ਆ ਗਈ, ਧਿਆਨ ਨਾਲ ਸਮਝ ਲਿਓ। ਸਤਿਗੁਰਾਂ ਨੇ ਟਕਸਾਲਾਂ ਚਲਾਈਆਂ, ਸਤਿਗੁਰਾਂ ਨੇ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਵਰਗਿਆਂ ਨੂੰ ਬਾਣੀ ਦੇ ਅਰਥ ਪੜ੍ਹਾਏ, ਇਹ ਕਾਹਦੇ ਵਾਸਤੇ? ਇੰਨੇ ਕਾਰ ਸੇਵਾ ਵਾਲਿਆਂ ਨੇ ਗੁਰਦੁਆਰੇ ਬਣਾਏ, ਉਹ ਕਾਹਦੇ ਵਾਸਤੇ? ਥਾਂ ਥਾਂ ਦੇ ਉੱਤੇ ਦੀਵਾਨ ਲੱਗਦੇ ਨੇ, ਕਾਹਦੇ ਵਾਸਤੇ? ਇੱਕ ਗਿਆਨ ਕਰਾਉਣ ਵਾਸਤੇ। ਸਾਖਾਂ ਚੱਲੀਆਂ ਗਿਆਨ ਵਾਸਤੇ, ਟਕਸਾਲਾਂ ਚੱਲੀਆਂ ਗਿਆਨ ਵਾਸਤੇ, ਸੰਪਰਦਾਵਾਂ ਚੱਲੀਆਂ ਗਿਆਨ ਵਾਸਤੇ, ਭਾਈ ਗੁਰਦਾਸ ਜੀ ਕਹਿੰਦੇ ਨੇ ਸਤਿਗੁਰ ਸਿੱਖ ਸਾਖਾ ਸੰਗ੍ਰਹਿ ਸੋ ਗਿਆਨ ਨਿਮਿਤ। ਗਿਆਨ ਕਰਾਉਣ ਵਾਸਤੇ ਮਹਾਰਾਜ ਨੇ ਇਹ ਸਾਖਾਂ ਚਲਾਈਆਂ, ਸੰਗ੍ਰਹਿ ਕੀਤੀਆਂ, ਇਕੱਠੀਆਂ ਕੀਤੀਆਂ, ਪਰ ਇੰਨੀਆਂ ਟਕਸਾਲਾਂ ਵੀ ਚੱਲੀਆਂ ਨੇ। ਜੇ ਤੂੰ ਗਿਆਨ ਪ੍ਰਾਪਤ ਨਹੀਂ ਕਰ ਸਕਿਆ, ਭਾਈ ਸਾਹਿਬ ਕਹਿੰਦੇ ਬਿਨ ਗੁਰ ਗਿਆਨ ਧ੍ਰਿਗ ਜਨਮ ਕੋ ਲਾਜ ਹੈ, ਫਿਰ ਤੇ ਤੂੰ ਆਪਣੇ ਜਨਮ ਨੂੰ ਲਾਜ ਲਾਉਣਾ। ਖੁਸ਼ਾਪਨਾ
ਸ੍ਰੀ ਵਾਹਿਗੁਰੂ।
ਜਿਉਣਾ ਤਰਕਾਰ ਹੈ ਸਤਿਗੁਰ ਤੋਂ ਬਾਜ ਪਿਆ, ਜਿਉਣਾ ਤਰਕਾਰ ਹੈ ਉਹਨਾਂ ਦਾ। ਸਤਸੰਗ ਜੀ ਜਿਹੜੇ ਕਹਿੰਦੇ ਮਨ ਸਾਫ ਹੈ ਜੀ, ਅੰਮ੍ਰਿਤ ਦੀ ਕੀ ਲੋੜ ਹੈ, ਉਹ ਗੱਲ ਸੁਣ ਭਾਈ, ਮਨ ਸਾਫ ਹੈ। ਬਹੁਤਿਆਂ ਦਾ ਖਿਆਲ ਇਹੀ ਹੈ, ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਖੁਦ ਛਕਿਆ ਸੀ, ਕੀ ਉਹਨਾਂ ਦਾ ਮਨ ਖਰਾਬ ਸੀ। ਸਤਿਗੁਰਾਂ ਨਾਲੋਂ ਸਾਡਾ ਮਨ ਵੱਧ ਸਾਫ ਹੈ। ਮਹਾਰਾਜ ਨੇ ਖੁਦ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਖੁਦ ਪਹੁਲ ਲਈ, ਅਸੀਂ ਕਹਿੰਦੇ ਹਾਂ ਸਾਡਾ ਮਨ ਸਾਫ ਹੈ। ਨਹੀਂ, ਇਹ ਮਨ ਘੜਤ ਗੱਲਾਂ ਨੇ, ਛੱਡੋ, ਇਹਨਾਂ ਦਾ ਤਿਆਗ ਕਰੀਏ। ਤੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਵੀਰ ਭਰਾ ਬਜ਼ੁਰਗ ਔਰ ਭੈਣਾਂ ਮਾਤਾਵਾਂ, ਮਨ ਬਣਾਓ, ਨਾਮ ਲਿਖਾਓ, ਕੱਲ ਨੂੰ ਪਤਾ ਲੱਗੇ ਕਿੰਨਿਆਂ ਕਿਤੇ ਅਸਰ ਹੋਇਆ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਹ, ਬੜਾ ਸੋਹਣਾ ਪ੍ਰਬੰਧ ਕੀਤਾ। ਔਰ ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰਨ, ਆਉਣ ਵਾਲੇ ਸਮੇਂ ਵਿੱਚ ਇਹ ਸਮਾਗਮ ਦੀ ਨਿਰਵਿਘਨਤਾ ਸਹਿਤ ਸੰਪੂਰਨਤਾ ਹੀ ਸਤਿਗੁਰੂ ਬਖਸ਼ਣ, ਇਹੀ ਮਹਾਰਾਜ ਦੇ ਚਰਨਾਂ ਅਰਦਾਸ ਕਰਨੀ। ਸੋ ਪਿਆਰ ਨਾਲ ਜਿੱਥੋਂ ਵਿਚਾਰ ਚੱਲੀ ਸੀ ਆਖਰੀ ਧਾਰਨਾ, ਸਾਰੇ ਬੋਲਿਓ, ਸਾਰੇ ਗੱਜ ਵੱਜ ਕੇ ਪੜਿਓ, ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਵਿਸਰ ਨਾਹੀ ਦਾਤਾ ਆਪਣਾ ਨਾਮ, ਗੁਣ ਗਾਵਾਂ
ਦਿਨ ਰਾਤ
ਨਾਨਕ ਚਾਓ
ਇਹੋ।
ਬਾਬਰ ਨੇ ਹੱਥ ਜੋੜ ਲਏ, ਗਲ ਚ ਪੱਲਾ ਪਾ ਲਿਆ, ਮਹਾਰਾਜ ਜੀ ਅੱਗੇ ਸਿਰ ਝੁਕਾ ਲਿਆ ਤੇ ਆਖਿਆ ਸੱਚੇ ਪਾਤਸ਼ਾਹ ਉਹ ਖੁਮਾਰੀ ਚਾੜੋ ਜਿਹੜੀ ਤੁਹਾਨੂੰ ਚੜੀ ਹੋਈ, ਉਸ ਰੰਗ ਵਿੱਚ ਰੰਗੋ ਜਿਹੜੇ ਰੰਗ ਚ ਤੁਸੀਂ ਰੰਗੇ ਹੋਏ, ਜੋ ਮੰਗੀਏ ਮਿਲਦਾ। ਸਾਰੇ ਪੜਿਓ ਬਾਣੀ ਦੀ ਪੰਗਤੀ ਹੈ, ਜੋ ਮੰਗ ਹੈ
ਸੋਈ ਸੋਈ ਦੇਵੇ, ਸੋਈ ਸੋਈ ਦੇ, ਸੋਈ ਸੋਈ ਦੇਵੇ, 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 ਸੋਈ ਸੋਈ ਦੇਵੇ,
ਮੰਗਣ ਵਾਸਤੇ ਭਿਖਾਰੀ ਕੀ ਦਿਆਂਗੇ, 10-20 ਰੁਪਈਏ ਕੀ ਦਿਆਂਗੇ, 1,000 ਰੁਪਈਏ, 5,000, 10,000, ਜੇ ਉਹ ਮੰਗ ਲਵੇ ਮੈਨੂੰ ਤੇਰਾ ਸਾਰਾ ਘਰ ਬਾਰ ਹੀ ਚਾਹੀਦਾ, ਧੱਕੇ ਮਾਰ ਕੇ ਕੱਢ ਦਿਆਂਗੇ। ਪਰ ਗੁਰੂ ਇੱਕ ਐਸਾ ਦਾਤਾ ਹੈ ਜੋ ਸਭ ਕੁਝ ਹੀ ਬਖਸ਼ ਦਿੰਦਾ। ਇੱਕ ਸ਼ਰਤ ਹੈ, ਮੰਗਣ ਵਾਲੇ ਨੂੰ ਮੰਗਣ ਦੀ ਜਾਚ ਆਉਣੀ ਜ਼ਰੂਰੀ ਹੈ। ਮੰਗਣਾ ਵੀ ਕਿਸੇ ਕਿਸੇ ਨੂੰ ਆਉਂਦਾ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ
ਮੰਗਣਾ,
ਇਹੀ ਮੰਗਣਾ। ਜੇ ਮੰਗਾਂਗੇ ਤੇ ਮਿਲੇਗੀ, ਬਖਸ਼ਿਸ਼ ਹੋਏਗੀ।
ਸੋਈ ਸੋਈ ਦੇਵੇ, ਸੋਈ ਸੋਈ ਦੇ, ਸੋਈ ਸੋਈ ਦੇਵੇ,
ਫੁੱਲਾਂ ਦੀ ਖਿਮਾ ਸਾਰੀ ਸੰਗਤ ਆਨੰਦ ਸਾਹਿਬ ਚ ਬੋਲੋ, ਫਿਰ ਅਰਦਾਸ, ਫਿਰ ਹੁਕਮਨਾਮੇ ਸਰਵਣ ਕਰੋ। ਸਤਿਗੁਰ ਜਾਣਗੇ ਸਾਰੀਆਂ ਸੰਗਤਾਂ ਨੇ ਬਾਅਦ ਚ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ, ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰੀ। ਅੰਮ੍ਰਿਤ ਵਾਸਤੇ ਵੱਧ ਤੋਂ ਵੱਧ ਨਾਮ ਲਿਖਾਉਣੇ ਨੇ। ਸਤ ਸੰਗਤ ਵੱਧ ਤੋਂ ਵੱਧ ਨਾਮ ਲਿਖਾਓ। ਧੰਨ ਗੁਰੂ ਗ੍ਰੰਥ ਸਾਹਿਬ ਮਰ ਦੇ ਲੜ ਲੱਗੋ, ਗੁਰੂ ਕੇ ਜਹਾਜ਼ੇ ਚੜੋ। ਪੀਵੋ ਪਹੁਲ ਖੰਡ ਤਾਰ ਹੋ ਜਨਮ ਸੁਹੇਲਾ, ਹਰ ਸੱਚੇ ਤਖ਼ਤ ਰਚਾਇਆ ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾਂ ਖੇਲਾ, ਗੁਰਸਿਮਰ ਮਨਾਈ
ਕਾਲ ਕਾ
ਖੰਡੇ ਕੀ
ਵੇਲਾ,
ਪੀਵੋ ਪਹੁਲ ਖੰਡ ਤਾਰ ਹੋ ਜਨਮ ਸੁਹੇਲਾ, ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ
ਗੁਰ ਚੇਲਾ,
ਵਾਹੋ ਵਾਹੋ ਗੋਬਿੰਦ ਸਿੰਘ ਆਪੇ
ਗੁਰ ਚੇਲਾ।
ਪੜਿਓ ਸਾਰੇ, ਸਤਿਗੁਰ ਆਪ ਗੁਰੂ ਹਨ, ਚੇਲੇ ਵੀ ਆਪ ਹਨ।
ਵਾਹੋ ਵਾਹੋ ਗੁਰੂ ਗੋਬਿੰਦ ਸਿੰਘ ਜੀ, ਵਾਹੋ ਗੋਬਿੰਦ ਸਿੰਘ ਜੀ, ਵਾਹੋ 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 ਵਾਹੋ।
ਖੰਡਤਾ ਹੋਏ ਜਨਮ ਸੇ। ਸੰਗਤ ਨੂੰ ਬੇਨਤੀ ਹੈ ਜਿਹੜੀ ਸੰਗਤ ਇੱਥੇ ਭੇਟਾ ਦਿੰਦੀ ਉਹਨਾਂ ਨੇ ਸਿਰ ਨਹੀਂ ਝੁਕਾਉਣਾ, ਨਮਸਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੀ ਕਰਨੀ ਹੈ। ਭੇਟਾ ਇਹ ਤੋਂ ਤਖਤਾਂ ਤੇ ਵੀ ਦਿੱਤੀ ਜਾਂਦੀ ਹੈ ਪਰ ਮੱਥਾ ਮਹਾਰਾਜ ਜੀ ਨੂੰ ਹੀ ਟੇਕਣਾ ਹੈ, ਸਤਿਗੁਰਾਂ ਦੀ ਹਜ਼ੂਰੀ ਵਿੱਚ ਸਿਰ ਨਹੀਂ ਝੁਕਾਉਣਾ। ਇਹ ਬੇਨਤੀ ਜ਼ਰੂਰ ਪ੍ਰਵਾਨ ਕਰਿਓ। ਕੱਲ ਔਰ ਪਰਸੋਂ ਦੋਵੇਂ ਦਿਨ ਪਹੁੰਚ ਕੇ ਹਾਜ਼ਰੀ ਭਰਨੀ ਹੈ, ਅੰਮ੍ਰਿਤ ਛਕਣ ਵਾਸਤੇ ਨਾਮ ਲਿਖਾਉਣਾ ਹੈ। ਬਾਹਰ ਨਹੀਂ ਜਾਣਾ, ਕਿਤੇ ਬਹਾਨੇ ਨਾਲ 10 ਰੁਪਏ ਰੱਖੋ ਤੇ ਬਾਹਰ ਨੂੰ ਜਾਈ ਚੱਲੋ, ਬਾਹਰ ਨਹੀਂ ਜਾਣਾ, ਇਸੇ ਤਰ੍ਹਾਂ ਬਹਿ ਕੇ ਆਨੰਦ ਲੈਣਾ ਹੈ। ਸਤਸੰਗ ਅਰਦਾਸ ਹਾਜ਼ਰੀ ਲੱਗੇਗੀ, ਹੁਕਮਨਾਮੇ ਸੁਣੋ, ਮਹਾਰਾਜ ਜਾਣ ਤੇ ਬਾਅਦ ਜਾਣਾ, ਹੋਈਆਂ ਭੁੱਲਾਂ ਦੀ ਖਿਮਾ। ਸਾਰੇ ਪੜ੍ਹਿਓ ਆਨੰਦ ਸਾਹਿਬ, ਗੱਜ ਵੱਜ ਕੇ ਬੋਲਿਓ, ਜਿਹੜੇ ਹੁਣ ਤੱਕ ਨਹੀਂ ਬੋਲੇ ਸਾਰੇ ਪੜ੍ਹਿਓ। ਰਾਮ ਕਲੀ, ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਂ, ਸਤਿਗੁਰੂ ਮੈਂ ਪਾਇਆ, ਗੁਰਤਾ ਪਾਇਆ ਸਹਿਜ ਪ੍ਰੇਮੀ, ਮਨ ਵਜੀਆਂ ਵਾਲਾ ਰਾਗ ਰਤਨ ਪਰਵਾਰ ਭਰਿਆ, ਸ਼ਬਦ ਗਾਵਣ
Nanak 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 N